ਬਖਸ਼ਿਸ਼ ਕਰਕੇ ਨਾ ਆਪ ਆਵਾਜ਼ ਵਾਰਤੇ ਕਹਿੰਦੇ ਆਵੋ ਸੰਤ ਪਿਆਰ ਕੋ। ਰੱਬ ਨੂੰ ਪਿਆਰ ਕਰਨ ਵਾਲੀ ਆਤਮਾਵੋ ਆਓ ਮੇਰੇ ਕੋਲ। ਆਕਾਸ਼ ਕੀ ਕਰੇ ਕਹਾਣੀ ਕੈਸਾ ਇਹ ਰਮਾ ਜੇ। ਆਕਾਸ਼ ਦਾ ਅਰਥ ਇਹ ਹੁੰਦਾ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਨਾਲ ਹੀ ਖੁਦ ਆਵਾਜ਼ ਮਾਰ ਰਹੇ ਨੇ ਆਓ ਉਹਨੂੰ ਬਿਆਨ ਕਰੀਏ ਉਹਦੀਆਂ ਕਹਾਣੀਆਂ। ਬੜੀਆਂ ਰਮਜਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਗੁਰੂ ਸਵਾਰਿਓ। ਜਿਵੇਂ ਖਜੂਰ ਇੱਕ ਪਾਸੇ ਕਹਿੰਦੇ ਜਿਨ ਇਹ ਚਾਖੀ ਸੋਈ ਜਾਣੈ, ਗੁੰਗੇ ਕੀ ਮਠਿਆਈ। ਜਦੋਂ ਕਿਸੇ ਤੇ ਵਾਹਿਗੁਰੂ ਬਖਸ਼ਿਸ਼ ਕਰਦਾ ਏ ਉਹਨੂੰ ਅੰਦਰੋਂ ਕੋਈ ਰਸ ਤੇ ਕੋਈ ਆਨੰਦ ਕੋਈ ਖੇੜਾ ਮਿਲਦਾ ਏ, ਪਰ ਉਹਨੂੰ ਕੋਈ ਬਿਆਨ ਨਹੀਂ ਜੇ ਕਰ ਸਕਦਾ। ਗੁੰਗੇ ਦੀ ਤਰ੍ਹਾਂ ਉਹਦੀ ਅਵਸਥਾ ਏ, ਉਹ ਚਾਹੁੰਦਾ ਕੋਈ ਅਲਫਾਜ਼ ਮਿਲ ਜਾਣ ਕੋਈ ਸ਼ਬਦ ਮਿਲ ਜਾਣ। ਮੈਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਮੈਨੂੰ ਅੰਦਰੋਂ ਮਿਲਿਆ ਉਹ ਮੈਂ ਜਗਤ ਨੂੰ ਦੱਸਾਂ ਤਾਂ ਕਿ ਇਹ ਵੀ ਲਾਭ ਉਠਾਵੇ। ਅੰਦਰ ਭਾਵਨਾ ਚੰਗੀ ਏ, ਉਹ ਆਖਦਾ ਹੈ ਜਗਤ ਦੇ ਲੋਕੋ ਕਿਉਂ ਐਵੇਂ ਤੁਸੀਂ ਨਿੱਕੀ ਨਿੱਕੀ ਗੱਲ ਵਿੱਚ ਜੀਵਨ ਦਾ ਸਮਾਂ ਬਰਬਾਦ ਕਰ ਰਹੇ ਹੋ। ਆਓ ਇਹ ਮਾਣੀਏ ਧੰਨ ਗੁਰੂ ਨਾਨਕ ਪਿਤਾ ਜੀ ਦੇ ਸ਼ਬਦ ਦੀ ਰਹਿਮਤ। ਪਰ ਜਦੋਂ ਇਹ ਕੁਝ ਕਹਿਣ ਦਾ ਯਤਨ ਕਰਦਾ ਹੈ ਤੇ ਇਹਦੇ ਤੋਂ ਤਿਆਰ ਨਹੀਂ ਜਾਂਦਾ। ਸਤਿਗੁਰੂ ਆਖਦੇ ਨੇ ਇਹ ਯੁੱਗਾਂ ਪਹਿਲਾਂ ਵੀ ਇਹ ਕੁਝ ਵਾਪਰਦਾ ਸੀ, ਅੱਜ ਵੀ ਤੇ ਆਉਣ ਵਾਲੇ ਯੁੱਗਾਂ ਵਿੱਚ ਇਹ ਕੁਝ ਵਾਪਰੇਗਾ। ਗੁੰਗਾ ਜਦੋਂ ਕੁਝ ਮਿੱਠਾ ਛੱਕਦਾ ਬੋਲ ਕੇ ਤੇ ਉਹਨੇ ਦੱਸਣਾ ਨਹੀਂ ਕਿਉਂਕਿ ਜ਼ੁਬਾਨ ਹੀ ਕੋਈ ਨਹੀਂ, ਪਰ ਉਹਦੇ ਚਿਹਰੇ ਦਾ ਖਾਵ ਭਾਵ ਪਿਆਰੂ ਉਹਦੇ ਕਰਮਾਂ ਚੋਂ ਲੱਗੇਗਾ ਕਿ ਇਸ ਬੰਦੇ ਨੇ ਕੋਈ ਬਹੁਤ ਚੰਗੀ ਚੀਜ਼ ਖਾ ਲਈ ਹੈ। ਸਤਿਗੁਰੂ ਜੀ ਕਹਿੰਦੇ ਰੱਬ ਦੇ ਘਰ ਦਾ ਨਾ ਜਿਹੜਾ ਇਹ ਗੁਪਤ ਖਜ਼ਾਨਾ ਜਿਹਨੇ ਸੁਖੀ ਕਰਨਾ ਸਾਨੂੰ, ਜਦੋਂ ਕੋਈ ਉਹਦੇ ਨਾਲ ਸੁਰਤ ਜੋੜ ਉਸ ਸ਼ਬਦ ਨਾਲ ਮੇਲ ਕਰ ਸਤਿਗੁਰੂ ਦੇ ਤਰਸ ਨਾਲ ਉਹਦਾ ਅੰਦਰ ਪਿਆਰਾਂ ਨਾਲ ਭਰਦਾ ਏ, ਉਹਨੂੰ ਉਹ ਹੀ ਜਾਣਦਾ ਹੈ ਪਰ ਦੂਜੇ ਕੋ ਨਹੀਂ ਉਹ ਦੱਸ ਸਕਦਾ। ਪਰ ਨਾਲ ਹੀ ਅਗਲਾ ਬਚਨ ਏ ਰਤਨ ਲੁਕਾਇਆ ਲੁਕੈ ਨਾਖੀ ਜੇ ਉਹ ਰੱਖੈ ਲੁਕਾਏ। ਕਹਿੰਦੇ ਤੁਸੀਂ ਇਹਨੂੰ ਛਿਪਾ ਵੀ ਨਹੀਂ ਸਕਣਾ ਤੇ ਇਹਨੂੰ ਦੱਸ ਵੀ ਨਹੀਂ ਸਕਣਾ। ਇਹ ਕੈਸੀਆਂ ਰਮਜਾਂ ਨੇ, ਕਹਿੰਦੇ ਤੁਸੀਂ ਜ਼ੁਬਾਨ ਤੋਂ ਕਹਿ ਵੀ ਨਹੀਂ ਸਕੋਗੇ ਤੇ ਚੁੱਪ ਵੀ ਨਹੀਂ ਕਰ ਸਕੋਗੇ, ਇਹਨੂੰ ਪ੍ਰਗਟਾ ਵੀ ਨਹੀਂ ਸਕਦੇ ਤੇ ਛਿਪਾ ਵੀ ਨਹੀਂ ਸਕਦੇ। ਸਾਤ ਸੰਗਤ ਇਸ ਗੱਲ ਨੂੰ ਥੋੜਾ ਜਿਹਾ ਵਿਚਾਰ ਚੱਲੀ ਹੈ, ਮਨ ਵਿਚ ਇਹ ਸਵਾਲ ਨਾ ਬਣਿਆ ਰਹਿ ਜਾਵੇ ਇਹ ਕੀ ਮਤਲਬ ਹੋਇਆ। ਇਹਦਾ ਜਵਾਬ ਭਾਈ ਵੀਰ ਸਿੰਘ ਜੀ ਨੇ ਇੱਕ ਨਿੱਕਾ ਜਿਹਾ ਪ੍ਰਮਾਣ ਦਿੱਤਾ। ਕਹਿੰਦੇ ਜਦੋਂ ਫੁੱਲ ਗੁਲਾਬ ਦਾ ਟੰਗ ਨਾਲ ਜੁੜਿਆ ਇਹਨਾਂ ਤੇ ਤੁਸੀਂ ਆਪਣੇ ਬਗੀਚੇ ਵਿੱਚ ਵੇਖੋਗੇ ਵੀ ਪਾਇਆ ਬੂਟਾ ਵੱਡਾ ਹੋਇਆ ਹੈ। ਜਦੋਂ ਉਹਦੇ ਨਾਲ ਉਹਨੂੰ ਫੁੱਲ ਜੁੜਿਆ ਇਹਨਾਂ ਹੁਣ ਫੁੱਲ ਖਿੜਿਆ ਹੈ ਉਹਦੀਆਂ ਪੰਕੜੀਆਂ ਖਿੜੀਆਂ ਨੇ। ਫੁੱਲ ਕਹਿੰਦੇ ਉਹਨੂੰ ਜ਼ੁਬਾਨ ਤੇ ਨਹੀਂ ਨਾ ਵਾਹਿਗੁਰੂ ਜੀ ਨੇ ਲਾਈ, ਉਹ ਕਦੇ ਕਿਸੇ ਨੂੰ ਬੋਲ ਕੇ ਨਹੀਂ ਦੱਸਦਾ ਕਿ ਮੈਂ ਖਿੜ ਗਿਆ ਜੇ ਮੇਰੇ ਕੋਲ ਖੁਸ਼ਬੂ ਹੈ। ਪਰ ਜਿਹੜਾ ਵੀ ਕੋਈ ਆਦਮੀ ਗੁਰੂ ਕੇ ਪਿਆਰੂ ਉਹ ਫੁੱਲ ਕੋਲ ਆਏਗਾ ਨਾ ਉਹਦੀ ਸੁਗੰਧੀ ਵੀ ਉਹਦੇ ਅੰਦਰ ਪ੍ਰਵੇਸ਼ ਕਰੇਗੀ, ਉਹਦੀ ਸੁੰਦਰਤਾ ਤੇ ਖੇੜਾ ਵੀ ਉਹਨੂੰ ਖਿੱਚ ਪਾਏਗਾ। ਬਸ ਇਹ ਕੁਝ ਭਾਈ ਵੀਰ ਸਿੰਘ ਕਹਿੰਦੇ ਰੱਬ ਦੇ ਰਾਹ ਤੇ ਕਹਿਣ ਲੱਗੇ ਤੁਸੀਂ ਆਪ ਗੁਰੂ ਨਾਨਕ ਦੇ ਚਰਨਾਂ ਨਾਲ ਜੁੜੋ ਤੁਹਾਡਾ ਅੰਦਰ ਸੁਖੀ ਵਸੇਗਾ, ਤੁਹਾਨੂੰ ਕਹਿਣ ਦੀ ਲੋੜ ਕੋਈ ਨਹੀਂ। ਤੁਹਾਡੇ ਗੱਲਬਾਤ ਤੁਹਾਡੇ ਬਹਿਣਾ ਉੱਠਣਾ ਤੁਹਾਡਾ ਤੁਰਨਾ ਫਿਰਨਾ ਤੁਹਾਡੇ ਕੋਲੋਂ ਜੋ ਕੁਝ ਵੀ ਹੋਏਗਾ ਕਿਸੇ ਦੂਸਰੇ ਦਾ ਅੰਦਰ ਠਰਦਾ ਜਾਏਗਾ। ਛਿਪਾਇਆ ਵੀ ਕੁਝ ਨਹੀਂ ਫੁੱਲ ਨੇ ਤੇ ਪ੍ਰਗਟਾਤਾ ਵੀ ਕੁਝ ਨਹੀਂ, ਉਹ ਲੋਕਾਂ ਲਈ ਨਹੀਂ ਉਹ ਖਿੜਿਆ ਉਹ ਆਪਣੇ ਆਪ ਲਈ ਖਿੜਿਆ। ਸਿੱਖ ਜਦੋਂ ਇਸ ਰਾਹ ਤੇ ਤੁਰਦਾ ਇੰਨਾ ਤੇ ਇਹ ਬੜੀ ਵੱਡੀ ਗਲਤੀ ਕੋਈ ਕਹਿ ਲਵੇ ਗੁਰੂ ਨਾਨਕ ਸਾਹਿਬ ਮੇਰੇ ਤੇ ਮੇਲ ਕਾਰਨ ਲੋਕਾਂ ਨੂੰ ਪਤਾ ਲੱਗ ਜਾਏ ਕਿ ਕਿੰਨੀ ਕੁ ਕਮਾਈ ਕੀਤੀ। ਕਈ ਵਾਰ ਐਸਾ ਹੁੰਦਾ ਹੈ ਪਹਿਲਾਂ ਪੇਪਰਾਂ ਚ ਦੇਖ ਕੇ ਕੁਝ ਲੋਕਾਂ ਨੂੰ ਦੱਸ ਕੇ ਵੀ ਮੈਂ 40 ਦਿਨ ਲਈ ਬੈਠਣ ਲੱਗਾ ਜੇ ਉਹ ਪਹਿਲਾਂ ਹੀ ਆਪਣੇ ਆਪ ਨੂੰ ਬਰਬਾਦ ਕਰ ਲਿਆ। 40 ਛੱਡ ਕੇ 40 ਸਾਲ ਵੀ ਬਹਿ ਲਵੇ ਉਹਦੀ ਕੀਮਤ ਕੀ ਰਹਿ ਜਾਏਗੀ। ਸਤਸੰਗਿਓ ਗਰੀਬ ਬਨਵਾਸ ਪਿਤਾ ਜੀ ਕਹਿੰਦੇ ਫੁੱਲ ਨਹੀਂ ਬੋਲਦਾ ਤੇ ਤੂੰ ਕਿਉਂ ਬੋਲਦਾ ਏ। ਹੁਣ ਤੁਸੀਂ ਵੇਖੋਗੇ ਜਦੋਂ ਨਾ ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਜਵਾਬ ਦਿੱਤਾ ਭਾਈ ਦੁਨੀਆਂ ਵਿੱਚ ਰਹਿ ਕੇ ਵਾਹਿਗੁਰੂ ਜੀ ਦੇ ਨਾਲ ਕਿਵੇਂ ਜੁੜੀਦਾ, ਤੇ ਸਤਿਗੁਰੂ ਜੀ ਨੇ ਪ੍ਰਮਾਣ ਦਿੱਤਾ ਸੀ ਕਮਲ ਫੁੱਲ ਦਾ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਪਵ ਸਾਗਰ ਤਰੀ ਐ ਨਾਨਕ ਨਾਮ ਵਕਾਣਾ। ਕਮਲ ਫੁੱਲ ਦੀ ਨੈ ਫੁੱਲਾਂ ਦੀ ਉਦਾਹਰਨ ਸਤਿਗੁਰੂ ਜੀ ਦੇਂਦੇ ਕਰਨ। ਮੈਂ ਬੇਨਤੀ ਕਰ ਲਗਾ ਸਾ ਸਤਿਗੁਰੂ ਜੀ ਆਖਦੇ ਨੇ ਆਕਾਸ਼ ਦੀ ਕਹਾਣੀ ਕਰਨੀ ਜੀ ਦੀ ਕਹਾਣੀ ਪੈਰ ਤੇ ਨਹੀਂ ਸਕਣੀ, ਪਰ ਕਹਿੰਦੇ ਪਾਓ ਪ੍ਰਣ ਕੇ ਜਿੰਨਾ ਕੁ ਪਾ ਸਕਦੇ ਹੋ। ਕਹਾਣੀ ਵਿਚ ਕੀ ਕੀਤਾ ਨੇ ਆਪ ਹੀ ਸਮਝਾਇਆ। ਆਖਣ ਲੱਗੇ ਤਰੇ ਕਹਾਣੀ ਆਕਾਸ਼ ਕੇਰੀ, ਇਹ ਕਿਉਂ ਕਰਨੀ ਕਹਾਣੀ, ਕੋਈ ਪੁੱਛ ਲਵੇ ਤੁਸੀਂ ਸਾਰੇ ਸਤਿਗੁਰੂ ਦੇ ਘਰ ਚੱਲ ਕੇ ਆਇਓ, ਕਿਉਂ ਆਇਓ ਜੇ ਕਹਾਂਗੇ ਕੇਵਲ ਕਥਾ ਕੀਰਤਨ ਸੁਣਨਾ। ਪਿਆਰਿਓ ਮੈਨੂੰ ਚੰਗਾ ਲੱਗੇਗਾ, ਭਾਈ ਸਾਹਿਬ ਨੂੰ ਚੰਗਾ ਲੱਗੇਗਾ, ਪ੍ਰਬੰਧਕਾਂ ਨੂੰ ਚੰਗਾ ਲੱਗੇਗਾ, ਪਰ ਸਤਿਗੁਰੂ ਜੀ ਦੇ ਘਰ ਇਹ ਗੱਲ ਬਹੁਤੀ ਪਰਵਾਹ ਨਹੀਂ ਕਹਾਉਣੀ। ਸਤਿਗੁਰੂ ਕੁਝ ਹੋਰ ਆਖਦੇ ਨੇ, ਜੇ ਅਸੀਂ ਪਾਠ ਕਰਦੇ ਹਾਂ ਤੇ ਕਿਉਂ, ਸਿਮਰਨ ਕਰਦੇ ਹਾਂ ਤੇ ਕਿਉਂ, ਸੰਗਤ ਵਿੱਚ ਆਉਂਦੇ ਹਾਂ ਤੇ ਕਿਉਂ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਚਰਨਾਂ ਵਿੱਚ ਝੁਕਦੇ ਹਾਂ ਤੇ ਕਿਉਂ। ਉਹਦਾ ਜਵਾਬ ਦਿੱਤਾ ਗੁਰੂ ਅਮਰਦਾਸ ਪਿਤਾ ਜੀ, ਕਹਿੰਦੇ ਇਹ ਸਾਰਾ ਕੁਝ ਇਸ ਲਈ ਕਰਨਾ ਕਿਰਤ ਦੁਆਰਾ ਪਾਈ ਹੈ। ਅਸੀਂ ਚਾਹੁੰਦੇ ਹਾਂ ਵੀ ਜਿਸ ਵਾਹਿਗੁਰੂ ਨੇ ਪੈਦਾ ਕੀਤਾ ਹੈ ਉਹਦੇ ਘਰ ਨੂੰ ਜੁੜੀਏ ਤੇ ਸੁਖੀ ਵਸੀਏ। ਅਸੀਂ ਜਾਣਾ ਉਹਦੇ ਦੁਆਰ, ਉਹਦੇ ਘਰ, ਉਹਦੇ ਚਰਨਾਂ ਚ, ਤੇ ਆਪਾਂ ਇਹੋ ਜਿਹੀਆਂ ਗੱਲਾਂ ਕਰਨੀਆਂ, ਕੀਰਤਨ ਕਰੀਏ ਤਾਂ ਨਿਸ਼ਾਨਾ ਹੋਵੇ ਵੀ ਉਹਦੇ ਦੁਆਰ ਤੋਂ ਸਾਡੀ ਬਣ ਕਿਵੇਂ ਆਵੇ। ਕਥਾ ਕਰੀ ਇਹਦਾ ਸੁਣੀਏ, ਅੰਦਰ ਭਾਵਨਾ ਹੋਵੇ ਭਾਈ ਉਹਦੇ ਦਰ ਤੇ ਪ੍ਰਵਾਨ ਕਿਵੇਂ ਖੋਣਾ ਹੈ। ਪਾਠ ਕਰੀਏ ਤੇ ਸੰਗਤ ਕਰੀਏ, ਜਦੋਂ ਇਹ ਨਿਸ਼ਾਨਾ ਹੋਵੇ ਨਾ ਹਰ ਸਿੱਖ ਦਾ, ਝਗੜਾ ਤੇ ਦੂਰ ਦੀ ਗੱਲ ਜੇ ਗੁਰੂ ਕੇ ਪਿਆਰੋ ਆਪਸ ਵਿੱਚ ਕਰਨਾ, ਨਾਲ ਬੈਠੇ ਸੰਗਤ ਦੇ ਜੀਵ ਦਾ ਨੀ ਤੁਹਾਨੂੰ ਪਤਾ ਹੋਵੇਗਾ ਕਿ ਕਿਹੜਾ ਆਇਆ ਤੇ ਕਿਹੜਾ ਨਹੀਂ ਆਇਆ, ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਪਿਤਾ ਜੀ ਕੋਲ ਆਏ ਹੋ। ਤੁਹਾਨੂੰ ਕੀ ਭਾਵੇਂ ਹਜ਼ਾਰ ਆ ਗਿਆ ਤੇ ਭਾਵੇਂ ਦੋ ਆਦਮੀ ਨੇ, ਕਿਉਂਕਿ ਤੁਸੀਂ ਆਪਣੇ ਲਈ ਆਪਣੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰ ਬੈਠੇ ਹੋ। ਸਤ ਸੰਗਿਓ ਤਾਂ ਹੀ ਗਰੀਬ ਨਿਵਾਸ ਪਿਤਾ ਜੀ ਮੇਰ ਕਰਦੇ ਕਰਨ, ਕਹਿੰਦੇ ਇਹ ਕਰੇ ਕਹਾਣੀ ਆਕਾਸ਼ ਕੇਰੀ ਕਿਰਤ ਦੁਆਰਾ ਪਾਈ ਹੈ, ਕਿਉਂ ਪਾਣਾ ਤੇ ਆਪ ਹੀ ਜਵਾਬ ਦਿੰਦੇ ਪੂਰਾ ਸਤਿਗੁਰੂ ਇਹ ਨਾ ਕੋਈ ਸ਼ੱਕ ਤੇ ਰਹਿ ਨਹੀਂ ਦੇਣਾ। ਸਾਹਿਬਾਂ ਨੇ ਹਜ਼ੂਰ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਧਨ ਵੀ ਦੱਸ ਦਿੱਤਾ ਨੇ, ਕਹਿੰਦੇ ਤਿੰਨ ਚੀਜ਼ਾਂ ਸਤਿਗੁਰੂ ਨੂੰ ਦੇਣੀਆਂ ਨੇ ਤੇ ਚੌਥਾ ਸਤਿਗੁਰੂ ਜੀ ਦਾ ਹੁਕਮ ਮੰਨਣਾ ਹੈ। ਫਿਰ ਕਹਿੰਦੇ ਨੇ ਤੁਹਾਨੂੰ ਹੁਕਮ ਦਾ ਕੀ ਪਤਾ ਲੱਗੇ, ਭਾਈ ਹੁਕਮ ਕਿਹੜਾ ਹੈ। ਆਮ ਇਹ ਆਪਾਂ ਵੇਖਦੇ ਹਾਂ ਨਾ ਭਾਈ ਨਿਰੰਕਾਰ ਦੇ ਹੁਕਮ ਵਿੱਚ ਚੱਲੀਏ, ਸਾਨੂੰ ਤੇ ਪਤਾ ਹੀ ਨਹੀਂ ਉਹਦਾ ਕਿਹੜਾ ਹੁਕਮ ਚੰਗਾ ਹੈ, ਕਿਹੜਾ ਮਾੜਾ, ਕਿਹੜਾ ਸਾਨੂੰ ਕਰ ਰਿਹਾ ਵੀ ਆਹ ਕੰਮ ਕਰੋ ਨਾ। ਸਾਹਿਬ ਕਹਿੰਦੇ ਨੇ ਭਰੋਸਾ ਕਰਿਆ ਕਰੋ, ਜਿਹੜਾ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਇੱਕ ਇੱਕ ਸ਼ਬਦ ਬੋਲ ਰਿਹਾ ਇਹ ਨਿਰੰਕਾਰ ਆਪ ਹੀ ਬੋਲ ਰਿਹਾ ਹੈ, ਉਹਦਾ ਹੀ ਹੁਕਮ ਹੈ। ਇਹ ਕਦੇ ਨਹੀਂ ਸੋਚਣਾ ਨਿਰੰਕਾਰ ਕੁਝ ਹੋਰ ਬੋਲਦਾ ਹੋਵੇਗਾ ਤੇ ਮੇਰੇ ਸਾਹਿਬਾਂ ਦੀ ਬਾਣੀ ਕੁਝ ਹੋਰ ਬੋਲਦੀ ਕਿ ਨਹੀਂ। ਨਿਰੰਕਾਰ ਇਹ ਸਾਨੂੰ ਕਿਹੜਾ ਮਾਣ ਹੈ, ਦੁਨੀਆਂ ਦੇ ਕਿਸੇ ਧਾਰਮਿਕ ਲੋਕਾਂ ਕੋਲ ਰੱਬ ਨਹੀਂ ਜੇ ਬੋਲਿਆ। ਸਾਧ ਸੰਗਤ ਜੇ ਰੱਬ ਬੋਲਿਆ ਤੇ ਮੇਰੇ ਦਸ ਗੁਰੂ ਸਾਹਿਬਾਨਾਂ ਦੀ ਜੋਤ ਦੀ ਰਚਨਾ ਤੇ, ਭਗਤਾਂ ਦੀ ਰਚਨਾ ਤੇ, ਭੱਟਾਂ ਦੀ ਰਚਨਾ ਤੇ ਇੱਕ ਵੀ ਤੁਹਾਨੂੰ ਉਹ ਸ਼ਬਦ ਨਹੀਂ ਮਿਲੇਗਾ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ, ਜਿਹੜਾ ਕਿਸੇ ਬੁੱਧੀ ਵਿੱਚੋਂ ਨਿਕਲਿਆ ਹੋਵੇ, ਮਨ ਵਿੱਚੋਂ ਨਿਕਲਿਆ ਹੋਵੇ, ਕਲਪਨਾ ਕੀਤੀ ਹੋਵੇ, ਜਾਂ ਗੁਰੂ ਕੇ ਪਿਆਰਿਓ ਵੀ ਚਲੋ ਕਵਿਤਾ ਪੁਰੀ ਤੇ ਚਲੋ ਰੱਚ ਦਿੱਤੇ। ਤੁਹਾਨੂੰ ਪਤਾ ਹੈ ਤੁਸੀਂ ਕਦੇ ਧਿਆਨ ਨਾਲ ਵੇਖੋ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਨਾ ਭਗਤ ਸੂਰਦਾਸ ਜੀ ਕੇਵਲ ਤੇ ਕੇਵਲ ਇੱਕ ਪੰਕਤੀ ਉਚਾਰਨ ਕਰਦੇ, ਅਸੀਂ ਸੋਚਾਂਗੇ ਇੱਕ ਸ਼ਬਦ ਤਾਂ ਪੂਰਾ ਤੁਸੀਂ ਕਰ ਦਿੰਦੇ, ਪਰ ਨਹੀਂ। ਸਾਧ ਸੰਗਤ ਜੇ ਬੰਦੇ ਵੱਲੋਂ ਸੋਚਾਂਗੇ ਤੇ ਇਹ ਸਵਾਲ ਉੱਠਣਗੇ ਨਾ ਬਈ ਇੱਕ ਦੀ ਇੱਕ ਲਾਈਨ ਏ, ਦੂਸਰੇ ਭਗਤ ਦਾ ਕਿਸੇ ਦਾ ਇੱਕੋ ਸ਼ਬਦ ਏ, ਕਿਸੇ ਦੇ ਚਾਰ ਸ਼ਬਦ ਨੇ, ਕਿਸੇ ਦੀ ਰਚਨਾ ਤੋਂ ਉਚਾਰੇ ਹੋਏ 40 ਸ਼ਬਦ ਨੇ। ਸਾਧ ਸੰਗਤ ਕਿਸੇ ਭਗਤ ਦੀ ਰਚਨਾ ਤੋਂ ਸਤਿਗੁਰੂ ਜੀ ਨੇ ਮੇਰ ਕਰਕੇ, ਸਾਧ ਸੰਗਤ 100 ਸ਼ਬਦ ਕਿਸੇ ਤੋਂ 200 ਸ਼ਬਦ, ਨਿਰੰਕਾਰ ਆਪ ਹੀ ਬੋਲ ਰਿਹਾ। ਇਹ ਤਾਂ ਸਾਡੇ ਸਾਹਮਣੇ ਗਿਣਤੀ ਏ ਨਾ, ਮਹਾਂਪੁਰ ਕਹਿੰਦੇ ਨੇ ਇਹ ਕੇਵਲ ਬਾਹਰ ਸਮਝਣ ਲਈ ਅਸੀਂ ਸ਼ਬਦ ਵਰਤਨੇ ਆ, ਉਹ ਕਦੇ ਨੀ ਵਰਤਣਗੇ। ਜਿਵੇਂ ਮੇਰੇ ਵਰਗਾ ਇਨਸਾਨ ਵਰਤਦਾ ਹੈ, ਬਾਬਾ ਫਰੀਦ ਸਾਹਿਬ ਜੀ ਆਹ ਵਚਨ ਕਰਦੇ, ਭਗਤ ਕਬੀਰ ਸਾਹਿਬ ਜੀ ਕਰਦੇ, ਉਹ ਕਹਿਣਗੇ ਨੀ ਗੁਰੂ ਨਾਨਕ ਸਾਹਿਬ ਜੀ ਕਿਹੜੇ ਵਚਨ ਕਰਦੇ ਨੇ। ਸਤਿਗੁਰੂ ਵਿੱਚ ਨਿਰੰਕਾਰ, ਨਿਰੰਕਾਰ ਆਪ ਬੋਲਦਾ ਹੈ ਇੱਕ ਇੱਕ ਸ਼ਬਦ ਤੇ ਅੰਦਰ ਗੁਰੂ ਸਵਾਰਿਓ, ਉਹਦੀ ਮਰਜ਼ੀ ਕਿਸੇ ਰਸਨਾ ਤੇ ਇੱਕ ਪੰਕਤੀ ਉੱਤੇ ਪੰਕਤੀ ਵੇਖੋ ਕਿੰਨਾ ਕੁਛ ਕਹਿੰਦੀ। ਸ਼ਾਨ ਮਨ ਹਰ ਬੇਮੁਖਨ ਕੋ ਸੰਗ, ਮਨ ਬੇਮੁਖਾਂ ਦਾ ਸੰਗ ਛੱਡ ਦੇ, ਬਸ ਇੰਨੇ ਚ ਸਭੋ ਕੁਝ ਹੋ ਜਾਏਗਾ। ਗੁਰੂ ਅਰਜਨ ਸਾਹਿਬ ਜੀ ਨੇ ਨਾਲ ਮਹੱਲਾ ਪੰਜਵਾਂ ਪਾ ਕੇ ਪੂਰਾ ਇਹਦੀ ਵਿਆਖਿਆ ਕਰ ਦਿੱਤੀ ਸਾਡੇ ਭਲੇ ਲਈ। ਮਤਾਂ ਇਸ ਪੰਕਤੀ ਦੇ ਅਰਚਨਾ ਕਿਸੇ ਦੇ ਸਮਝ ਗੋਚਰੇ ਪੈਣ। ਗੁਰੂ ਸਵਾਰਿਓ ਨਿਰੰਕਾਰ ਆਪ ਬੋਲਦਾ ਏ, ਤੇ ਜਦੋਂ ਸਤਿਗੁਰੂ ਦੀ ਕਿਰਪਾ ਕਰਦੇ ਨੇ, ਨਿਰੰਕਾਰ ਦਾ ਹੁਕਮ ਤੁਸੀਂ ਮਾਨ ਨਾਲ ਕਿਆ ਕਰੋ ਜਗਤ ਦੇ ਸਾਹਮਣੇ। ਪੁੱਛੇ ਨਾ ਨਿਰੰਕਾਰ ਕਦੇ ਬੋਲਦਾ ਸੁਣਿਆ ਜੇ, ਤੁਸੀਂ ਆਖੋਗੇ ਸਾਡੇ ਗੁਰਦੁਆਰ ਤੇ ਬੋਲਦਾ ਏ। ਜਦੋਂ ਅਸੀਂ ਕਿਧਰੇ ਕੰਮਾਂ ਤੇ ਗੱਡੀਆਂ ਤੇ ਗੁਰਬਾਣੀ ਦਾ ਪਾਠ ਲਾਨੇ ਆ, ਉਹ ਸਾਡੀ ਗੱਡੀ ਵਿਚ ਵੀ ਆ ਕੇ ਬੋਲਦਾ ਜੇ, ਗੱਡੀ ਨਾ ਖੋਵੇ। ਜਦੋਂ ਅਸੀਂ ਜਪਜੀ ਸਾਹਿਬ ਪਾਤਸ਼ਾਹ ਦੀ ਵਾਰ ਤੇ ਸੁਖਮਨੀ ਸਾਹਿਬ ਕਰਦੇ ਆ, ਜੇ ਉਹ ਸਾਡੇ ਕੋਲ ਜ਼ੁਬਾਨ ਤੇ ਵੀ ਆ ਕੇ ਗੱਲਾਂ ਕਰ ਜਾਂਦਾ ਹੈ, ਉਹ ਬੋਲਦਾ ਤੇ ਕਹੇ, ਪਰ ਜੇਕਰ ਅੰਦਰੋਂ ਸ਼ਰਧਾ ਤੇ ਭਾਵਨਾ ਮੁਹੱਬਤ ਦੀ ਅੱਖ ਰੱਬ ਦੇ ਵਿੱਚ ਕਿਸੇ ਨੂੰ। ਸਾਧ ਸੰਗਤ ਮੈਂ ਤੁਹਾਨੂੰ ਕੋਈ ਹੁਕਮ ਨਹੀਂ ਸੁਣਾ ਰਿਹਾ, ਕੇਵਲ ਸਾਹਿਬ ਦੇ ਘਰ ਦੀ ਬਾਤ ਸਾਂਝੀ ਕਰਦਾ ਵਾ। ਸਤਿਗੁਰੂ ਜੀ ਆਖਦੇ ਨੇ ਕਿਰਪਾ ਕਰਕੇ ਗੁਰੂ ਸਵਾਰਿਓ, ਭਈ ਨਿਰੰਕਾਰ ਆਪ ਬੋਲਦਾ ਹੈ, ਕਿਸੇ ਨੂੰ ਇਹ ਮਾਨ ਨੇ ਸਾਡੇ ਤੇ ਰੱਬ ਨੇ ਕਿਰਪਾ ਕੀਤੀ। ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਅੰਦਰ ਵਾਹਿਗੁਰੂ ਦਾ ਹੁਕਮ ਸੁਣਾਇਆ ਹੈ ਤੇ ਕਹਿੰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਤੇ ਨਾਲ ਕਹਿੰਦੇ ਹੁਕਮ ਦੀ ਪਤਾ ਕਿਵੇਂ ਸਮਝ ਪਏਗੀ, ਕਹਿੰਦੇ ਸੋਚਣ ਨਾਲ ਨੀ ਪੈਣੀ, ਲਾਇਬ੍ਰੇਰੀ ਚੋਂ ਕਿਤਾਬਾਂ ਪੜ੍ਹਨ ਨਾਲ ਨੀ ਪੈਣੀ, ਗੁਰਦੁਆਰੇ ਕੇਵਲ ਵਧੀਆ ਤੇਜਾ ਬਾਣੀ ਬੁਲਾਰੇ ਦੇ ਖਿਆਲ ਸੁਣ ਕੇ ਨੀ ਪੈਣੀ, ਉਹਦੇ ਲਈ ਕੰਮ ਕਰਨਾ ਪੈਣਾ ਹੈ। ਆ ਜਿਹੜਾ ਹੈ ਨਾ ਤਚਾ ਕੀਰਤਨ ਸਾਰਾ ਕੁਝ, ਇਹ ਤਾਂ ਕਿਸੇ ਮੰਜ਼ਿਲ ਵੱਲ ਇਸ਼ਾਰਾ ਪਿਆ ਕਰਦਾ ਹੈ, ਵੀ ਉਹ ਕੰਮ ਕਰਨਾ ਹੈ ਉਹਦੇ ਲਈ ਇਹ ਸਾਰੇ ਓੜ ਤੋੜ ਕੇ ਗੁਰੂ ਕੇ ਪਿਆਰਿਓ। ਪਰ ਖਾਂ ਜਦੋਂ ਕਿਧਰੇ ਸਾਈਂ ਕਿਰਪਾ ਕਰੇ ਤੇ ਇਹ ਸਾਰਾ ਕੁਝ ਦੇ ਅਰਥ ਫਿਰ ਬਦਲ ਜਾਂਦੇ ਹਨ, ਫਿਰ ਉਹ ਮੇਰੇ ਧਿਆਨ ਦੇ ਕੋਲ ਸ਼ਬਦ ਸੁਣਦਾ ਕੀਰਤਨ ਦਾ। ਪਰ ਜਦੋਂ ਕੋਈ ਜੁੜ ਜਾਵੇ ਉਹਨੂੰ ਇਹ ਨੀ ਪਤਾ ਹੁੰਦਾ ਫਿਰ ਕੀਰਤਨ ਗੁਰੂ ਦਾ ਪਿਆਰਾ ਕੌਣ ਕਰ ਰਿਹਾ ਹੈ, ਨਾ ਨੂੰ ਇਹ ਇਹਦੇ ਨਾਲ ਸਾਰੇ ਇਹ ਰਾਗ ਕਿਹੜਾ ਹੈ ਤਾਲ ਕਿਹੜਾ ਹੈ ਉਹਦੇ ਅੰਦਰ ਸਤਿਗੁਰੂ ਬਣਾ ਦਿੰਦੇ ਨੇ। ਜੇ ਬੇਨਤੀ ਦਾ ਸ਼ਬਦ ਹੈ ਤੇ ਉਹ ਆਪ ਹੀ ਰੱਬ ਕੋਲ ਬੇਨਤੀਆਂ ਕਰਨ ਲੈ ਜਾਂਦਾ ਉਹਦਾ ਅੰਦਰ। ਜੇ ਨਾਮ ਜਪਣ ਦਾ ਹੁਕਮ ਹੈ ਤੇ ਆਪਣੇ ਆਪ ਨੂੰ ਨਾਮ ਜਪਣ ਤੇ ਲਾ ਦੇਗਾ, ਜਦੋਂ ਉਹ ਫਿਰ ਕੀਰਤਨ ਸੁਣੇਗਾ ਉਹਦੇ ਸਾਹਮਣੇ ਗੁਰੂ ਕੇ ਪਿਆਰੇ ਆਪਣੇ ਔਗਣ ਗੁਰੂ ਨਾਨਕ ਦੀ ਮਿਹਰ ਆਪਣੇ ਅੰਦਰੋਂ ਤਰਲਾ ਤੇ ਉਹਦੇ ਉਹਦੀਆਂ ਰਹਿਮਤਾਂ ਦਾ ਨਕਸ਼ਾ ਹੋਏਗਾ, ਉਹ ਕੁਝ ਹੋਰ ਬਣ ਜਾਂਦੇ ਹਨ। ਸਤਿਗੁਰੂ ਜੀ ਆਖਦੇ ਨੇ ਕਿਰਪਾ ਕਰਕੇ, ਹਜ਼ੂਰ ਕਹਿੰਦੇ ਹੁਕਮ ਮੰਨਿਓ ਗੁਰੂ ਕੇਰਾ। ਗੁਰੂ ਦਾ ਹੁਕਮ ਮੰਨਣਾ ਕਿਵੇਂ ਕਿਵੇਂ ਇਹ ਸਮਝਾਂ ਪੈਣਗੀਆਂ। ਸਹਿਬ ਕਹਿੰਦੇ ਗਾਓ ਸੱਚੀ ਬਾਣੀ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਨੂੰ ਗਾਵਾਂਗੇ ਇੱਕ ਤੋਂ ਵੱਧ ਅੱਧੇ ਹੋ ਕੇ ਚਾਹਾਂ ਨਾਲ, ਬਾਣੀ ਕਿੰਨੀ ਕੁ ਪੜ੍ਹਨੀ, ਇਹ ਸਵਾਲ ਹੀ ਅੰਦਰ ਪੈਦਾ ਕਰਿਆ ਕਰੀਏ। ਇਹ ਆਖੀਏ ਮਨਾ ਤੈਨੂੰ ਜਨਮ ਹੀ ਕੇਵਲ ਬਾਣੀ ਪੜ੍ਹਨ ਤੇ ਮਿਲਿਆ, ਮੈਂ ਨੀ ਕਹਿ ਰਿਹਾ। ਸਤਿਗੁਰੂ ਜੀ ਕਹਿੰਦੇ ਆਇਓ ਸੁਣਨ ਪੜ੍ਹਨ ਤੋਂ ਬਾਣੀ। ਇੱਥੇ ਕਿੱਥੇ ਅਸੀਂ ਕਹਾਂਗੇ ਕਿੰਨੇ ਘੰਟੇ ਸਮਾਂ ਕਹਿੰਦੇ ਤੂੰ ਆਇਆ ਜਗਤ ਤੇ ਬਾਣੀ ਪੜਨ ਤੇ ਸੁਣਨ ਗੇ ਇਹਨਾਂ ਤੂੰ ਬਣਾ ਲੈ ਕਹਿੰਦੇ ਨਾਮ ਵਿਸਾਲ ਲਗੇ ਅਨ ਲਾਲਚ ਬਿਰਤਾ ਜਨਮ ਪ੍ਰਾਣੀ ਨਾਮ ਨੂੰ ਭੁੱਲ ਕੇ ਹੋਰ ਹੋਰ ਪਾਸੇ ਜਦੋਂ ਲੱਗਦੇ ਆ ਨਾ ਉਧਰ ਆਪਣੇ ਆਪ ਨੂੰ ਰੋਕੀਏ ਸਤਿਗੁਰੂ ਜੀ ਕਿਰਪਾ ਕਰਕੇ ਬਚਨ ਕਰਦੇ ਨੇ ਭਾਈ ਇਹ ਬਾਣੀ ਦਾ ਹੁਕਮ ਮੰਨਿਓ ਗੁਰੂ ਕੇ ਆ ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਸਤਿਗੁਰੂ ਜੀ ਕਹਿੰਦੇ ਆ ਕਹਾਣੀ ਅਕਥ ਦੀ ਕਰਨ ਦਾ ਢੰਗ ਦੇ ਭਾਈ ਸਾਹਿਬ ਜੀ ਨੇ ਪਿਆਰਾ ਸ਼ਬਦ ਪੜਿਆ ਮਿਲਣ ਦਾ ਆਏ ਮਿਲ ਗੁਰਸਿੱਖ ਆਏ ਮਿਲ ਸਤਿਗੁਰੂ ਕੋਲ ਜਦੋਂ ਵੀ ਆਓਗੇ ਨਾ ਸਤਿਗੁਰੂ ਤੋੜਨ ਦਾ ਨੀ ਕਦੇ ਬਚਨ ਕਰਨਗੇ ਮਿਲਣ ਦਾ ਬਚਨ ਕਰਨਗੇ ਕਦੇ ਕਹਿਣਗੇ ਮਿਲ ਮੇਰੇ ਪ੍ਰੀਤਮਾ ਜੀਓ ਹੁਣ ਤੁਲ ਬਿਨ ਖਰੀ ਨਿਮਾਣੀ ਵਾਹਿਗੁਰੂ ਨੂੰ ਮਿਲ ਕਿਧਰੇ ਆਖਦੇ ਗੁਰਸਿੱਖੋ ਤੁਸੀਂ ਆਪਸ ਵਿਚ ਮਿਲੋ ਹੋਏ ਇਕੱਤਰ ਮਿਲੋ ਮੇਰੇ ਭਾਈ ਆਪਸ ਵਿਚ ਰਲ ਕੇ ਬੈਠੋ ਵੇਖੋ ਹੁਣ ਇਹਦਾ ਸ਼ਬਦ ਅਸੀਂ ਇਹ ਅਰਥ ਕਰਦੇ ਹਾਂ ਨਾ ਵੀ ਰਲ ਕੇ ਰਹਿਣਾ ਚਾਹੀਦਾ ਨਫ਼ਰਤ ਨਹੀਂ ਚਾਹੀਦੀ ਸਹਿਬ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਲਿਵ ਲਾਏ ਹਰ ਨਾਮ ਤੈ ਭੂਪੋ ਜੋ ਕਿ ਗੁਰਮੁਖ ਬੈਸੋ ਸਫਾ ਵਿਸ਼ਾਏ ਇਹਦੇ ਆਮ ਹੀ ਅਰਥ ਕੀ ਕਰਦੇ ਹਾਂ ਨਾ ਵੀ ਰਲ ਕੇ ਬੈਠੋ ਲਿਵ ਵਾਹਿਗੁਰੂ ਜੀ ਨਾਲ ਲਾਵੋ ਸਫਾ ਵਿਸ਼ਾ ਕੇ ਭਾਵ ਇੱਕ ਜਗ੍ਹਾ ਤੇ ਪਿਆਰ ਨਾਲ ਬੈਠੋ ਤੇ ਪਿਛਲੇ ਦਿਨਾਂ ਚ ਰੀਮੌਨ ਇੱਕ ਰੰਗੀ ਆਤਮਾ ਸੁਣ ਰਹੇ ਸੀ ਭਾਈ ਸਾਹਿਬ ਆਏ ਸਨ ਰਜਿੰਦਰ ਸਿੰਘ ਕੀਰਤਨ ਕਰ ਰਹੇ ਸਨ ਉਹਨੂੰ ਨਾਮ ਜਪਣ ਵਾਲਿਆਂ ਦੇ ਅੰਦਰ ਸਮੇਂ ਸਮੇਂ ਨਾਲ ਅਰਥ ਬਦਲਦੇ ਰਹਿੰਦੇ ਨੇ ਗੁਰੂ ਸਵਾਰਿਓ ਯਾਦ ਰੱਖਣਾ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਜਿਤਨੀ ਬਾਣੀ ਦੇ ਅਰਥ ਨੇ ਨਾ ਜਿੰਨਾ ਜਿੰਨਾ ਸਤਿਗੁਰੂ ਸਾਡਾ ਪਿਆਰ ਪਾਣਗੇ ਉਹਦੇ ਮੁਤਾਬਕ ਅਰਥ ਬਦਲਦੇ ਜਾਣਗੇ ਕੋਈ ਵੀ ਅਰਥ ਮਾੜਾ ਗਲਤ ਨਹੀਂ ਹੋਏਗਾ ਅਰਥ ਦਾ ਮਤਲਬ ਹੈ ਜਿੰਨੀ ਕੁ ਸਾਡੀ ਸਮਝ ਮੇਰੀ ਸਹਿਬ ਨੇ ਉਸੇ ਲੈਵਲ ਤੇ ਉਹ ਅਰਥ ਜੜਾ ਦੇਣੇ ਕਰਨ ਇਹ ਬੜੀ ਫੋਕੀ ਬਹਿਸ ਹੈ ਕਵੇ ਆ ਅਰਥ ਠੀਕ ਨੇ ਆ ਗਲਤ ਨੇ ਨੀ ਵਾਹਿਗੁਰੂ ਜੀ ਨੇ ਅਜੇ ਉਸੇ ਟਿਕਾਇਆ ਹੈ ਉਹਨੇ ਬੜੇ ਪਿਆਰ ਦੇ ਬਚਨ ਕਹੇ ਬਹੁਤ ਅੰਦਰ ਨੂੰ ਪਾਏ ਕਹਿੰਦੇ ਕੀ ਅਰਥ ਨੇ ਉਹਨਾਂ ਨੂੰ ਬੇਨਤੀ ਕੀਤੀ ਦੱਸੋ ਕਹਿੰਦੇ ਆਪਣਾ ਪੂਰਾ ਧਿਆਨ ਇਕੱਤਰ ਕਰੋ ਹੋਵੇ ਇਕੱਤਰ ਜਿੰਨਾ ਚਿਰ ਬਾਹਰ ਸਾਰਾ ਧਿਆਨ ਕਟਾ ਕੇ ਗੁਰੂ ਦੇ ਚਰਨਾਂ ਵਿੱਚ ਨਹੀਂ ਤੁਸੀਂ ਇਕੱਠੇ ਹੁੰਦੇ ਉਹਨਾਂ ਚਿਰ ਮਿਲਾਪ ਨਹੀਂ ਹੁੰਦਾ ਸੱਚ ਗੱਲ ਹੈ ਕਹਿੰਦੀ ਬਿਰਧੀ ਨੂੰ ਥੋੜਾ ਮਿਲੇਗਾ ਹੋਏ ਇਕੱਤਰ ਜਦੋਂ ਕੱਚੇ ਹੋਵਾਂਗੇ ਸਾਈਂ ਦੇ ਚਰਨਾਂ ਕੋਲ ਸੁਰਤ ਹੋਏਗੇ ਮੇਰੇ ਭਰਾਵਾਂ ਨੂੰ ਮਿਲੇਗਾ ਪਰ ਕੌਣ ਨੀ ਇਕੱਠਾ ਹੋਣ ਦੀ ਅੰਦਰੋਂ ਦੁਬਦਾ ਦੁਬਦਾ ਕੌਣ ਦੂਰ ਕਰੇਗਾ ਜਦੋਂ ਕੁੱਲ ਚਰਨਾਂ ਨਾਲ ਲਿਵ ਲਾਵਾਂਗੇ ਸਾਧ ਸੰਗਤ ਤੇ ਜਦੋਂ ਕੁੱਲ ਲਿਵ ਲਾਂਦਾ ਹੈ ਨਾ ਸਹਿਬ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਤੈਨੂੰ ਜੋੜੇਗਾ ਅੰਦਰੋਂ ਜੋੜੇਗਾ ਜੁੜਨਾ ਉਹਦੇ ਚਰਨਾਂ ਨਾਲ ਤੇ ਗੁਰੂ ਦੇ ਸਨਮੁਖ ਹੋ ਕੇ ਸਫਾ ਵਿਛਾਏ ਇੰਨੀ ਚਾਦਰ ਵਿਛਾਏ ਕਹਿੰਦੇ ਸਿਲਕ ਨਾਲ ਗੁਰੂ ਨਾਨਕ ਦੇ ਚਰਨਾਂ ਸੁਰਤ ਬਹਿ ਜਾਵੇ ਲੈ ਸਾਹਿਬਾ ਮਾੜਾ ਵਾ ਚੰਗਾ ਵਾ ਜਿਵੇਂ ਦਾ ਵੀ ਮੈਂ ਹੁਣ ਤੇਰੇ ਦਰ ਤੇ ਸਭ ਵਿਛਾ ਕੇ ਬੈਠ ਗਿਆ ਹੂੰ ਉਹਨਾਂ ਚਿਰ ਪੁੱਛਣਾ ਨੀ ਜਿੰਨਾ ਚਿਰ ਇਸ ਝੋਲੇ ਤੂੰ ਖੈਰ ਨਹੀਂ ਪਾਏਗਾ ਸਤਸੰਗਿਓ ਜਿਹਨਾਂ ਨੂੰ ਇਹ ਸਮਝ ਆਵੇ ਨਾ ਸੱਚਮੁੱਚ ਉਹਨਾਂ ਦੀ ਕਹਾਣੀ ਕੁਝ ਹੋਰ ਤਰੀਕੇ ਦੀ ਸਤਿਗੁਰੂ ਬਣਾ ਦਿੰਦੇ ਨੇ ਭਾਈ ਗੁਰਦਾਸ ਸਾਹਿਬ ਨੇ ਨਾ ਛੇ ਪਾਤਸ਼ਾਹ ਤੱਕ ਬਹੁਤ ਅਣਗਿਣਤ ਜੀਵਾਂ ਚੋਂ ਥੋੜੇ ਜਿਹੇ ਸਿੱਖਾਂ ਦਾ ਨਾਂ ਲਿਖਿਆ ਹੈ ਜਿਹਨਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਉਹਦਾ ਨਹੀਂ ਮਤਲਬ ਕਿ ਕੇਵਲ ਉਹਨਾਂ ਦੀ ਭਲਾ ਹੋਇਆ ਨਹੀਂ ਸਾਹਿਬ ਕਹਿੰਦੇ ਨੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ ਪਰ ਜਿੰਨੇ ਕੁਝ ਸਤਿਗੁਰੂ ਨੇ ਰੂਹਾਂ ਨੂੰ ਉਤਾਰਿਆ ਉਹਨਾਂ ਦੀ ਤੇ ਗਿਣਤੀ ਕੋਈ ਨਹੀਂ ਪਰ ਗੁਰੂ ਨਾਨਕ ਸਾਹਿਬ ਜੀ ਦੇ 20 ਸਿੱਖਾਂ ਦਾ ਜ਼ਿਕਰ ਕੀਤਾ ਨੇ ਗੁਰੂ ਅੰਗਦ ਸਾਹਿਬ ਜੀ ਦੇ ਕੁਝ ਸਿੱਖਾਂ ਦਾ ਇਸ ਤਰ੍ਹਾਂ ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਛੇਵੇਂ ਗੁਰਦੇਵ ਪਿਤਾ ਦੇ ਉਹਦੇ ਚ ਨਾ ਭਾਈ ਜੋਤ ਦਾ ਜ਼ਿਕਰ ਪਾਉਂਦਾ ਏ ਉਹ ਗੁਰੂ ਅੰਗਦ ਪਿਤਾ ਦੇ ਚਰਨਾਂ ਵਿਚ ਆਇਆ ਹੈ ਸੀ ਪੰਡਿਤ ਬ੍ਰਾਹਮਣ ਸੀ ਬਹੁਤ ਤਕੜਾ ਵਿਦਵਾਨ ਵਿਦਿਆ ਕੋਲ ਪਰ ਅੰਦਰ ਉਹਦੇ ਨਾ ਸੱਚਮੁੱਚ ਭੁੱਖ ਸੀ ਨਿਰੰਕਾਰ ਤੋਂ ਮਿਲਣ ਦੀ ਇਹ ਪਿਆਰੂ ਯਾਤਰੀ ਦਾ ਕਰਾਨ ਹੋਏਗਾ ਅਸੀਂ ਨਾ ਦੁਨੀਆਂ ਵਾਲਿਆਂ ਨੇ ਕੁਝ ਤੰਮ ਤੇ ਕੁਝ ਮਹਿਕਮੇ ਵੰਡੇ ਹੋਏ ਨੇ ਵੀ ਆਹ ਮਹਿਕਮਾ ਬੜਾ ਭੈੜਾ, ਇਹਦੇ ਚ ਤੇ ਬੰਦਾ ਨਿਰਾ ਝੂਠ ਹੀ ਝੂਠ ਬੋਲਦਾ, ਇਹਦੇ ਤੇ ਸੱਚ ਹੋ ਹੀ ਨਹੀਂ ਸਕਦਾ। ਕਈ ਵਾਰ ਨਾ ਸਤਿਗੁਰੂ ਉਹਨਾਂ ਮਹਿਕਮੇ ਚ ਇਹੋ ਜਿਹੇ ਬੰਦਿਆਂ ਦਾ ਜੀਵਨ ਘਟਦਾ ਹੈ ਕਿ ਉਹਨਾਂ ਦੇ ਚਰਨ ਦਾ ਸਿਰ ਝੁਕ ਜਾਂਦਾ ਹੈ। ਕਈ ਪੁਲਿਸ ਵਿੱਚ ਇਹੋ ਜਿਹੇ ਬੰਦੇ ਮਿਲਣਗੇ ਸਾਡੇ ਆਪਣੇ ਮਨ ਦੀਆਂ ਸੋਚਾਂ ਹੁੰਦੀਆਂ ਨੇ। ਉਹਨੂੰ ਵਿਦਵਾਨ ਸੀ, ਬਹੁਤ ਤਕੜਾ, ਬੜਾ ਉਹਦਾ ਇੱਜ਼ਤ ਮਾਣ, ਉਹਨੂੰ ਸੁਣਨ ਵਾਲੇ ਸਰੋਤੇ ਬੜੇ, ਪਰ ਅੰਦਰ ਉਹਦੇ ਸਦਾ ਰਹਿਣੀ ਵੀ ਜੋ ਅਸੀਂ ਕਹਿੰਦੇ ਹਾਂ ਨਾ ਉਹ ਕਰਦੇ ਨੇ। ਜੇ ਕਿਧਰੇ ਵਾਹਿਗੁਰੂ ਇਹ ਸਾਰਾ ਕੁਝ ਮੈਨੂੰ ਮਿਲੇ ਮੈਂ ਸੁਖੀ ਹੋਵਾਂ, ਜੋ ਦੇ ਧਰਮ ਨੇ ਕਿਉਂ ਕੀਤਾ ਪ੍ਰਗਟ ਨਾ ਬਣੇ। ਉਹਨੂੰ ਨਾ ਸਾਹਿਬ ਦੇ ਘਰ ਦਾ ਪਤਾ ਲੱਗਾ, ਗੁਰੂ ਅੰਗਦ ਸਾਹਿਬ ਜੀ ਦੀ ਸੰਗਤ ਵਿੱਚ ਆਇਆ, ਨਮਸਕਾਰ ਕੀਤੀ। ਸੱਚਾ ਸਿੰਘ ਜਗਿਆਸੂ ਜਦੋਂ ਧਿਆਨ ਹੀ ਉਸ ਗੱਲ ਵੱਲ ਸੀ, ਆਉਂਦੇ ਸਾਰੇ ਅੰਦਰ ਸ਼ਾਂਤ ਹੋ ਗਿਆ। ਕੁਝ ਸਮਾਂ ਰਿਹਾ, ਗੁਰੂ ਅੰਗਦ ਪਿਤਾ ਦੀ ਜੋਤੀ ਜੋ ਸਮਾ ਗਏ, ਗੁਰੂ ਅਮਰਦਾਸ ਸਾਹਿਬ ਵਿੱਚ ਉਹ ਰਹਿਮਤ ਵਰਤੀ ਜਗਤ ਨੇ ਵੇਖੀ ਤੇ ਇਹਨੇ ਕੀ ਕਰਨਾ ਨਾ, ਬਸ ਇਹਨੂੰ ਹੌਲੀ ਹੌਲੀ ਵਿਦਿਆ ਵੀ ਭੁੱਲਣੀ ਸ਼ੁਰੂ ਹੋ ਗਈ। ਜਿਹਨੂੰ ਇੱਜ਼ਤ ਮਾਣ ਸਮਝਦਾ ਸੀ ਉਹਨੂੰ ਲੱਗਾ ਕਿ ਮੇਰੇ ਅਹੰਕਾਰ ਸੀ ਤੇ ਮੈਂ ਮਾਰਿਆ ਜਾਣਾ। ਉਲਟੀ ਸੋਚ ਹੋ ਗਈ, ਬਦਲ ਗਈ, ਉਹਦੇ ਤੋਂ ਡਰਨ ਲੱਗ ਪਿਆ। ਪਹਿਲਾਂ ਚਾਹੁੰਦਾ ਸੀ ਵੇਖਾਂ ਕਿੰਨੇ ਬੰਦੇ ਸੁਣਨ ਆਏ ਤੇ ਮੈਨੂੰ, ਹੁਣ ਉਹਨੂੰ ਇਹ ਡਰ ਹੈ ਵੀ ਜੇ ਘੱਟ ਤੋਂ ਘੱਟ ਬੰਦੇ ਮੈਨੂੰ ਜਾਣਨ, ਜਿੰਨੇ ਵੱਧ ਜਾਣਗੇ ਕਿਧਰੇ ਖਤਰਾ ਏ, ਕਿਉਂਕਿ ਉਹ ਸੱਚੀ ਮੁੱਚੀ ਧਰਮ ਦੇ ਰਾਹ ਤੇ ਤੁਰਿਆ ਸੀ। ਬੇਨਤੀ ਕਰਾਂ ਸਤਿਗੁਰੂ ਜੀ ਬਖਸ਼ ਲੈਣ, ਮੇਰੀ ਕੌਮ ਵਿੱਚ ਬੜੇ ਘੱਟ ਲੋਕ ਨੇ ਜਿਹੜੇ ਸੀਰੀਅਸ ਹੋ ਕੇ ਧਰਮ ਦੀ ਦੁਨੀਆਂ ਵਿੱਚ ਆਉਂਦੇ ਨੇ। ਬਹੁਤੀ ਵਾਰੀ ਤੇ ਕੇਵਲ ਗੁਰੂ ਕੇ ਪਿਆਰੋ ਇੱਕ ਦੂਸਰੇ ਦੇ ਔਗਣਾ ਹੀ ਵੇਖਣ ਆਈਦਾ ਹੈ। ਫਿਰ ਵੇਖਾਂ ਫਲਾਣੇ ਗੁਰਦੁਆਰੇ ਕੀ ਹੋ ਰਿਹਾ, ਗੁਰਦੁਆਰੇ ਤਾਂ ਸਤਿਗੁਰੂ ਜੀ ਨੂੰ ਵੇਖਣਾ ਸੀ, ਹੋਣਾ ਕੀ ਹੈ ਉੱਥੇ। ਆਲੇ ਦੁਆਲੇ ਝਾਕਦੇ ਆ ਤੇ ਮੁਸ਼ਕਲਾਂ ਆਉਂਦੀਆਂ ਨੇ ਸਾਨੂੰ, ਝਾਕਣ ਤੋਂ ਮੁਰਾਦ ਇਸ ਤਰ੍ਹਾਂ ਨੇ ਭਾਵ ਸਾਡੀ ਸੋਚ ਜਿਹੜੀ ਆਲੇ ਦੁਆਲੇ ਨੂੰ ਤੱਕਦੀ ਹੈ। ਇਹ ਸੀ ਬ੍ਰਾਹਮਣ ਤੇ ਕੁਝ ਸਮਾਂ ਦਾ ਜਦੋਂ ਲੰਘਿਆ ਰੰਗ ਲੱਗ ਗਏ, ਕਹਾਣੀ ਜੀਵਨ ਦੀ ਬਦਲ ਗਈ, ਇਹਦੇ ਅੰਦਰੋਂ ਕਹਾਣੀ ਸ਼ੁਰੂ ਹੋ ਗਈ। ਭਗਤ ਕਬੀਰ ਸਾਹਿਬ ਜੀ ਰਸਨਾ ਤੇ ਜਦੋਂ ਬੈਠੇ ਨਾ ਸਾਈਂ, ਉਹ ਕਹਿੰਦੇ ਦੇਖੋ ਪਹਿਲਾਂ ਅਸੀਂ ਸਤਿਗੁਰੂ ਦੀਆਂ ਕਥਾ ਕਹਾਣੀਆਂ ਸੁਣੀਆਂ ਨੇ, ਗੁਰਮੁਖਾਂ ਕੋਲੋਂ ਸੁਣੀਆਂ ਨੇ, ਸੁਣ ਕੇ ਅਸਾਂ ਨੇ ਨਾਮ ਜਪਣਾ ਏ, ਬਾਣੀ ਪੜ੍ਹਨੀ ਏ। ਜਦੋਂ ਬਾਣੀ ਤੇ ਨਾਮ ਨਾਲ ਪਿਆਰ ਪੈ ਗਿਆ ਨਾ, ਫਿਰ ਤੁਸੀਂ ਨਾ ਤੁਹਾਡਾ ਅੰਦਰ ਗੁਰੂ ਨਾਨਕ ਸਾਹਿਬ ਤੇ ਰੱਬ ਨੂੰ ਕਹਾਣੀਆਂ ਸੁਣਾ ਦੇਗਾ, ਤੁਹਾਡਾ ਅੰਦਰ ਸੁਣਾ ਦੇਗਾ। ਤੇ ਉਹ ਕਹਾਣੀ ਕਿਵੇਂ ਸੁਣਾਵਾਂਗੇ, ਸਾਹਿਬਾਨ ਨੇ ਬਾਣੀ ਚ ਦੱਸੀਏ। ਫਿਰ ਕਹਿੰਦੇ ਸਾਡਾ ਅੰਦਰ ਕਵੇਗਾ, ਹਰ ਹਰ ਕੰਪੈ ਬਾਲਾ ਜੀਓ, ਨਾ ਜਾਣਾ ਕਿਆ ਤਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ। ਕਹਿਣ ਲੱਗੇ ਕਿ ਨਿਰੰਕਾਰ ਕੀ ਕਰਾਂ ਮੈਂ ਤੰਗਦਾ, ਮੇਰੀ ਬੇਨਤੀ ਸੁਣ। ਇਹ ਵੇ ਉਹਨਾਂ ਦੀ ਕਹਾਣੀ, ਭਈ ਰਾਤ ਲੰਘ ਦੀ ਸੋਚਿਆ ਹੁਣ ਅੰਦਰ ਟਿਕੇਗਾ ਤੂੰ ਮਿਲੇਗਾ, ਨਾ ਮਿਲਿਆ ਆਖਿਆ ਚਲੋ ਦਿਨੇ ਮਿਲੇਗਾ, ਹੁਣ ਦਿਨ ਵੀ ਮੇਰੀ ਜ਼ਿੰਦਗੀ ਦਾ ਇੱਕ ਲੰਘ ਗਿਆ ਏ। ਹਾਏ ਦਿਨ ਤੇ ਰਾਤ ਕਰ ਕਰਕੇ ਜ਼ਿੰਦਗੀ ਮੁੱਕ ਰਹੀ ਏ, ਤੂੰ ਕਿਉਂ ਨੀ ਆਇਆ। ਫਿਰ ਉਹਦੀਆਂ ਇਹ ਕਥਾ ਕਹਾਣੀਆਂ ਹੋਣਗੀਆਂ, ਉਹ ਸੁਣਾਏ ਤਾਂ ਸਾਈਂ ਕੋਲ ਰੋਏਗਾ, ਬੇਨਤੀਆਂ ਤੇ ਤਰਕੇ ਕਰਦਾ ਏ। ਜਦੋਂ ਨਾ ਭਾਈ ਜੋਤ ਜੀ ਗੁਰੂ ਸਵਾਰਿਓ, ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤਿਆ ਜੋਧ ਰਸੋਈਆ ਦੇਵਤਾ ਕਰ ਸੇਵਾ ਕਰ ਦੁੱਤਰ ਤਾਰੇ। ਉਹਨੇ ਕੀ ਕੀਤਾ ਨਾ, ਦਿਨ ਰਾਤ ਸੇਵਾ ਚ ਲੱਗੇ ਰਹਿਣਾ, ਰੰਗ ਚੜੇ ਰਹਿਣੇ, ਸਤਿਗੁਰੂ ਜੀ ਨੇ ਮਿਹਰ ਕੀਤੇ ਤੇ ਕੁਝ ਨਾ ਗੁਰੂ ਕੇ ਸਿੱਖਾਂ ਦਾ ਧਿਆਨ ਖਿੱਚਿਆ ਗਿਆ। ਸੁਭਾਵ ਕੁੰਦਾ ਏ ਪਿਆਰਾਂ ਚ ਭਿੱਜਾ ਸੀ ਤੇ ਇਹਨੇ ਨਾ ਕਦੇ ਪ੍ਰਸ਼ਾਦਾ ਨਾ ਛਕਣਾ, ਧਿਆਨ ਰੱਖਣ ਲੱਗ ਪਏ। ਵੇਖੀਏ ਵੀ ਪ੍ਰਸ਼ਾਦਾ ਕਿਉਂ ਨੀ ਛੱਕਦਾ, ਤੇ ਉਦੋਂ ਰਿਵਾਜ ਸੀ ਵੀ ਬ੍ਰਾਹਮਣ ਸ਼ੂਦਰਾਂ ਦੇ ਬਰਾਬਰ ਨੀ ਬੈਠ ਸਕਦੇ, ਇਹਦੇ ਅੰਦਰ ਕਿਧਰੇ ਹੰਕਾਰ ਨਾ ਹੋਵੇ। ਸਾਰਾ ਦਿਨ ਪਹਿਲਾ ਦਿਨ ਡੋਲ ਡੋਲ ਪਤਾ ਵੀ ਨਾ ਲੱਗੇ, ਜਦੋਂ ਵੇਖਿਆ ਕਿ ਨਹੀਂ ਛਕਿਆ, ਰਾਤ ਵੀ ਕਾਫੀ ਗੁਜ਼ਰ ਜਾਂਦੀ ਨੇ ਕਦੇ ਨੀ ਛਕਿਆ। ਸਤਿਗੁਰਾਂ ਕੋਲ ਸ਼ਿਕਾਇਤ ਲੈ ਕੇ ਚਲੇ ਗਏ। ਪਾਤਸ਼ਾਹ ਤੁਹਾਡੀ ਸੰਗਤ ਵਿਚ ਸਾਰੇ ਤੁਸਾਂ ਨੇ ਬਰਾਬਰ ਬਿਠਾਏ ਨੇ, ਪੰਗਤਾਂ ਨੂੰ ਬਰਾਬਰ ਬਿਠਾਇਆ ਜੇ, ਹੁਕਮ ਵੀ ਕੀਤਾ ਜੇ ਪਹਿਲੇ ਪੰਗਤ ਪਾਛੇ ਸੰਗਤ। ਪਰ ਆ ਬੰਦਾ ਜਿਹੜਾ ਹੈ ਨਾ ਜੋਧ ਹੈ, ਇਹਦੇ ਜੇ ਤਾਂ ਗੁਣ ਵੇਖੀਏ ਤੇ ਉਹ ਵੀ ਬੜੇ ਕਮਾਲ ਦੇ ਨੇ। ਨਾ ਕਿਸੇ ਨਾਲ ਕਦੇ ਅੱਜ ਤਾਂ ਗੱਲ ਕਰਦਾ ਸੁਣਿਆ, ਨਾ ਇਹ ਇਸ ਨੂੰ ਅਸੀਂ ਕਦੇ ਆਰਾਮ ਕਰਦੇ ਬਹੁਤਾ ਵੇਖਦੇ ਹਾਂ। ਜਦੋਂ ਵੇਖੀਏ ਇਹ ਸੇਵਾ ਹੀ ਸੇਵਾ ਕਰ ਪਿਆ ਹੁੰਦਾ ਏ, ਨਾਮ ਜਪੇਗਾ ਅੰਦਰੋਂ ਤੇ ਬਾਹਰੋਂ ਸੇਵਾ ਕਰੇਗਾ, ਪਰ ਇਹਦੇ ਅੰਦਰ ਇੱਕ ਔਗਣ ਬਹੁਤ ਭੈੜਾ ਜੇ, ਇਹ ਕਦੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਜੇ ਛਕਦਾ, ਨਾ ਤਲਿਆ ਬੈਠ ਕੇ ਇਹ ਕਦੇ ਛਕਦਾ। ਭਾਈ ਬੁੱਧੂ ਸ਼ਾਹ ਸਿੰਘ ਸੇਵਾ ਪੰਛੀ, ਉਹਨਾਂ ਕੋਲ ਸੱਜਣ ਰਾਤ ਰਹਿਣ ਲਈ ਆ ਗਿਆ, ਮਗਰੋਂ ਹੀ ਆ ਗਏ। ਇੱਕ ਬੰਦਾ ਆ ਕੇ ਕਹਿਣ ਲੱਗਾ, ਮੈਂ ਪੁਰਸ਼ੋ ਤੁਹਾਨੂੰ ਦੱਸਣ ਆਇਆ ਜੇ, ਇਹ ਜਿਹੜਾ ਤੁਹਾਡੇ ਕੋਲ ਬੰਦਾ ਆਇਆ ਨਾ, ਇਹ ਸਾਡੇ ਡੇਰੇ ਤੇ ਰਹਿ ਕੇ ਆਇਆ ਜੇ ਥੋੜੇ ਦਿਨ, ਤੇ ਇਹਨੂੰ ਨਾ ਇਹਦੇ ਚ ਚਾਰ ਔਗਣ ਬਹੁਤ ਤਕੜੇ, ਸਵੇਖੇ ਝੂਠ ਬੋਲਦਾ ਜੇ, ਚੋਰੀ ਵੀ ਕਰ ਲੈਂਦਾ ਜੇ, ਇਹ ਨਿੰਦਾ ਵੀ ਕਰ ਲੈਂਦਾ। ਕੁਝ ਹੋਰ ਦੱਸੇ, ਕਹਿੰਦੇ ਚਾਰ ਔਗਣ ਮਾਰ ਕੇ ਨੇ ਤੇ ਇਹਨੂੰ ਆਪਣੇ ਨਾ ਡੇਰੇ ਤੇ ਨਾ ਰਹਿਣ ਦਿਆ ਜੇ। ਇਹ ਆਮ ਹੀ ਅਸੀਂ ਸੋਚਦੇ ਨੀ ਕੀ ਕਹਿੰਦੇ ਆ। ਕਹਿਣ ਲੱਗੇ, ਮੈਂ ਪੁਰਸ਼ੋ ਚਾਰ ਔਗਣ ਜੇ ਤੈਨੂੰ ਰਹਿਣ ਨਾ ਦਿਆ ਜੇ, ਇਹਨੂੰ ਬੱਚਿਆਂ ਦੇ ਹੋਰ ਨੁਕਸਾਨ ਕਰੇ। ਤੇ ਭਾਈ ਬੁੱਧੂ ਸ਼ਾਹ ਉੱਚੀ ਉੱਚੀ ਰੋਣ ਲੱਗ ਪਏ, ਬਹੁਤ ਰੋਏ। ਕਹਿਣ ਲੱਗੇ, ਮਹਾਂ ਪੁਰਖੋ, ਮੈਂ ਤੁਹਾਨੂੰ ਤਾਂ ਕੁਝ ਨੀ ਕਿਹਾ, ਮੈਂ ਤਾਂ ਇੰਨਾ ਕੁ ਕਿਹਾ ਏ ਵੀ ਇਹਦੇ ਤੋਂ ਸੰਗਤ ਦਾ ਨੁਕਸਾਨ ਨਾ ਹੋਵੇ, ਤੁਹਾਡਾ ਨਾ ਕੋਈ ਨੁਕਸਾਨ ਕਰੇ, ਭੈੜਾ ਆਦਮੀ ਦੇ ਤੇ ਤੁਸੀਂ ਰੋਕੇ ਹੋ, ਮੈਨੂੰ ਮਾਫ ਕਰੋ, ਮੈਂ ਕੋਈ ਦਿਲ ਦੁਖਾਂ ਤੋਂ ਗੱਲ ਕਰ ਬੈਠਾ ਵਾ, ਮੈਨੂੰ ਸਮਝ ਨੀ ਆਈ ਤੁਸੀਂ ਕਿਉਂ ਰੋਏ ਹੋ, ਕੀ ਕਾਰਨ। ਤੇ ਉਹਨਾਂ ਨੇ ਜਵਾਬ ਦਿੱਤਾ ਰੋਂਦਿਆਂ ਰੋਂਦਿਆਂ ਨੇ, ਕਹਿਣ ਲੱਗੇ, ਮੈਨੂੰ ਇਸ ਗੱਲ ਦਾ ਦੁੱਖ ਨਹੀਂ ਬਈ ਤੂੰ ਮੈਨੂੰ ਕੀ ਕਿਹਾ ਏ ਜਾਂ ਉਹ ਬੰਦਾ ਮਾੜਾ ਏ। ਕਹਿੰਦੇ, ਵੇਖੋ ਬੰਦਾ ਕਿੰਨਾ ਚੰਗਾ, ਉਹਦੇ ਚ ਕੇਵਲ ਚਾਰ ਔਗਣ ਨੇ ਪਰ ਇਧਰ ਤੇ ਸਮੁੰਦਰ ਔਗਣਾਂ ਦਾ ਭਰਿਆ ਪਿਆ। ਕਹਿੰਦੇ, ਮੇਰਾ ਜੀ ਕਰਦਾ ਤੇ ਚਰਨਾਂ ਨੂੰ ਜਾਤ ਚੁੰਮਾ, ਚਾਰ ਹੀ ਬਸ ਤੇਰੇ ਚੜੇ ਗਏ, ਪਰ ਮੇਰਾ ਅੰਦਰ ਜਦੋਂ ਝਾਤ ਮਾਰਦਾ ਤੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਕੁਮਾਰੇ, ਦਇਆ ਕਰੋ ਕਿਸ਼ਮੇਰ ਉਪਾਪੋ ਡੁੱਬਦੇ ਪੱਥਰ ਤਾਰੇ। ਕਹਿਣ ਲੱਗੇ, ਜਿਵੇਂ ਸਮੁੰਦਰ ਚ ਪਾਣੀ ਭਰਿਆ ਦੇ ਚ ਔਗਣ ਭਰੇ ਪਏ ਨੇ, ਬਸ ਇੰਨੀ ਗੱਲ ਮਹਾਂਪੁਰਸ਼ ਦਾ ਢੰਗ ਹੁੰਦਾ ਏ ਦੱਸਣ ਆਇਆ, ਜਿਹੜਾ ਕਦੇ ਬਾਬਾ ਜੀ ਦੇ ਚਰਨਾਂ ਚ ਉਹਨਾਂ ਦੇ ਚਰਨਾਂ ਚ ਸਿਰ ਰੱਖੇ ਤੇ ਕਦੇ ਉਹ ਸੱਜਣ ਦੇ ਉਹਨੂੰ ਜਿਹਦੇ ਬਾਰੇ ਦੱਸਿਆ ਸੀ ਉਹਨੇ ਵੀ ਰੋਇਆ ਤੇ ਉਹਨੇ ਵੀ ਚਾਰੇ ਔਗਣ ਛੱਡ ਦਿੱਤੇ ਤੇ ਦੱਸਣ ਬਾਬਾ ਵੀ ਛੱਡ ਕੇ ਸਦਾ ਜੀ ਮਹਾਰਾਜ ਦੇ ਘਰ ਤੱਕ ਜੁੜ ਗਿਆ। ਉਹਨਾਂ ਦੇ ਢੰਗ ਤਰੀਕੇ ਹੁੰਦੇ ਕਰਨ ਗੁਰੂ ਸਵਾਰਿਓ, ਪਰ ਇਹ ਮਨ ਦਾ ਸੁਭਾਅ ਹੈ, ਮਨ ਤੋਂ ਨਾ ਆਜ਼ਾਦ ਹੋਣਾ। ਸਤਿਗੁਰੂ ਤਰਨ ਤੇ ਅਸੀਂ ਹੋ ਸਕਦੇ ਆਪਣੀ ਮਰਜ਼ੀ ਨਾਲ ਨਹੀਂ, ਪਰ ਸਤਿਗੁਰੂ ਕਹਿੰਦੇ ਸਮਾਨ ਢੀਤ ਨੂੰ ਠੋਕਰਾਂ ਮਾਰਦੀ ਜਾਈਏ, ਕਦੇ ਤੈਨੂੰ ਸ਼ਰਮ ਆਏਗੀ ਨਾ, ਕਦੇ ਤੈਨੂੰ ਲਾਜ ਆਏਗੀ ਨਾ, ਮੈਂ ਕੀ ਕਰ ਰਿਹਾ ਵਾ, ਬੈਠਾ ਕਿੱਥੇ ਤੇ ਸੋਚ ਕੀ ਰਿਹਾ ਵਾ। ਇਸ ਤਰ੍ਹਾਂ ਹੋਇਆ, ਹੁਣ ਸਤਿਗੁਰੂ ਜੀ ਨੇ ਖੇਡ ਵਰਤਾਣੀ ਸੀ, ਆਪ ਵਰਤਾਈ ਉਹਨਾਂ ਪਿਆਰਿਆਂ ਦੇ ਰਾਹੀਂ ਹੋ ਕੇ ਇਹਨਾਂ ਨੇ ਪਹਿਰਾ ਦਿੱਤਾ। ਸਤਿਗੁਰੂ ਦੇ ਬੜਾ ਵੱਡਾ ਔਗਣ ਹੈ, ਸਤਿਗੁਰਾਂ ਬੁਲਾ ਲਿਆ। ਕਹਿਣ ਲੱਗੇ, ਪਾਏ ਦੇਖ ਤੂੰ ਬੜੇ ਪਿਆਰਾਂ ਨਾਲ ਸੇਵਾ ਕਰਦਾ ਏ, ਤੇਰੀ ਸੇਵਾ ਤੋਂ ਸਾਰੀ ਸੰਗਤ ਪ੍ਰਸੰਨ ਹੈ। ਗਰੀਬ ਨਵਾਜ ਪਿਤਾ ਦੇ ਸਾਹਮਣੇ ਝੁਕਿਆ ਰਿਹਾ। ਕਹਿਣ ਲੱਗੇ, ਪਰ ਕਹਿੰਦੇ ਨੀ ਤੂੰ ਕਦੇ ਪ੍ਰਸ਼ਾਦਾ ਨੀ ਛਕਦਾ। ਕਹਿਣ ਲੱਗਾ ਗਰੀਬ ਨਵਾਜ ਪਿਤਾ ਮਹਾਰਾਜ, ਇਹ ਵਾਹਿਗੁਰੂ ਜੀ ਨੇ ਸਰੀਰ ਬਣਾਇਆ ਪੰਜਾਂ ਤੱਤਾਂ ਦਾ, ਇਹਨੂੰ ਭੁੱਖ ਵੀ ਲੱਗਦੀ ਏ, ਇਹਨੂੰ ਸਰਦੀ ਤੇ ਗਰਮੀ ਵੀ ਲੱਗਦੀ ਏ, ਸਹਿਬਾ ਤੇਰਾ ਹੁਕਮ ਏ ਇਸ ਦੇਹ ਨੂੰ ਸੰਭਾਲਣਾ ਏ, ਇਹ ਕਿਵੇਂ ਹੋ ਸਕਦਾ ਕਿ ਮੈਂ ਪ੍ਰਸ਼ਾਦ ਨਾ ਛਕਾਂ, ਸਤਿਗੁਰੂ ਬਿਨਾਂ ਨਾਤਾ ਛਕਦਾ ਜੇ, ਤੁਹਾਡੀ ਕਿਰਪਾ ਨਾਲ ਕਦੇ ਨਾਤਾ ਨਹੀਂ ਜੇ ਪਾਇਆ। ਉਹ ਹੋਰ ਬੋਲ ਪਏ, ਸਤਿਗੁਰੂ ਅਸੀਂ ਪਹਿਰਾ ਦੇ ਕੇ ਵੇਖਿਆ ਨਹੀਂ ਛਕਦਾ। ਜਿੰਨਾ ਬੰਦਾ ਦੂਸਰੇ ਤੇ ਪਹਿਰਾ ਦਿੰਦਾ ਉਹ ਕੀ ਕਰਦਾ, ਜੇ ਕਿਧਰੇ ਆਪਣੇ ਆਪ ਤੇ ਪਹਿਰਾ ਦੇ ਲਵੇ ਤੇ ਗੁਰੂ ਨਾਨਕ ਨਾਨਕ ਸਾਹਿਬ ਨੂੰ ਬਖਸ਼ਣ ਚ ਦੇਰ ਨਾ ਕਰਨ, ਪਰ ਗੱਲ ਇਹ ਪੈਦਾ ਨੀ ਦੇਂਦਾ। ਕਦੇ ਪਰਿਵਾਰਾਂ ਚ ਤੁਸੀਂ ਵੇਖ ਲਿਆ ਜੀ ਆਪਣੇ ਜੀ ਬੈਠੇ ਹੋ, ਮਨ ਦੀ ਖੇਡ ਕਹਿਣ ਲੱਗਾ ਵਾ ਮੈਂ ਆ, ਤੇ ਮੈਂ ਕਹਾਂਗਾ ਘਰ ਵਾਲੀ ਨਹੀਂ ਜੇ ਆ ਕੰਮ ਕਰਦੀ, ਘਰ ਵਾਲੀ ਕਹੇਗੀ ਬੱਚਾ ਨੀ ਜੇ ਆ ਕੰਮ ਕਰਦਾ। ਪਰ ਗੁਰਮਤਿ ਤਰੀਕਾ ਰੱਬ ਦੇ ਪਿਆਰ ਹੋਰ ਦੱਸਦੇ ਨੇ, ਕਹਿਣ ਲੱਗੇ ਉਹ ਇਹ ਵੀ ਦੂਜਾ ਹੀ ਤੂੰ ਇਹ ਕੰਮ ਉਹਨੂੰ ਕਹਿਣ ਦੀ ਬਜਾਏ ਤੂੰ ਆਪਣੇ ਆਪ ਤੇ ਲਾਗੂ ਕਰ, ਉਹ ਵੀ ਗੱਲ ਨੂੰ ਜ਼ਰੂਰ ਕਰੇਗਾ। ਪਰ ਆਦਤ ਜਦੋਂ ਵੀ ਬੈਠਾਂਗੇ ਦੂਸਰੇ ਵੱਲ ਉਂਗਲ ਹੋਏਗੀ। ਸਾਹਿਬ ਕਹਿੰਦੇ ਤੂੰ ਉਂਗਲ ਆਪਣੇ ਵੱਲ ਕਰ, ਇਸ ਰਾਹ ਤੇ ਜਿੰਨਾ ਛੇਤੀ ਆਪਣੇ ਤੇ ਪੈਣਾ ਦਿਆਂਗੇ ਉਹਨਾਂ ਪਰਿਵਾਰ ਦਾ ਵੀ ਭਲਾ ਹੋ ਜਾਂਦਾ ਹੈ। ਸਾਧ ਸੰਗ ਤੁਹਾਨੂੰ ਪਤਾ ਹੈ ਬੱਚੇ ਛੋਟੇ ਕੌਣ ਬਾਹਰ ਦੀ ਦੁਨੀਆਂ ਚ ਤੇ ਅੰਦਰ ਦੇਵੇ ਕਹਿਣ ਨਾਲ ਨੀ ਅਸਰ ਹੁੰਦਾ, ਕੁਝ ਵੀ ਕੋਣਾ ਕਦੇ ਉਹਨਾਂ ਦੇ ਸਾਹਮਣੇ ਉਦਾਂ ਦਾ ਮਖੌਲ ਬਣ ਜਾਵੇ, ਦੇਖ ਕੇ ਆਪਣੇ ਆਪ ਹੀ ਸਾਡਾ ਕਰਨ ਨੂੰ ਜੀ ਕਰਦਾ ਹੈ। ਤੁਸੀਂ ਬਹੁਤ ਘੱਟ ਦੇਖੋਗੇ ਭਈ ਸਤਿਗੁਰੂ ਜੀ ਦੇ ਇਤਿਹਾਸ ਦੇ ਅੰਦਰ ਸਤਿਗੁਰੂ ਜੀ ਨੇ ਕਹਿਣ ਵਾਲਿਆਂ ਨੂੰ ਬਹੁਤ ਮਾਣ ਦਿੱਤਾ ਹੋਵੇ, ਨਹੀਂ ਸਤਿਗੁਰੂ ਜੀ ਕਹਿੰਦੇ ਕਰਨ ਵਾਲਿਆਂ ਦੀ ਵਡਿਆਈ। ਕਦੇ ਨਾ ਇਸ ਪੱਖੋਂ ਧਿਆਨ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਵੇਖੋ ਤੇ ਸਾਹਿਬ ਨਾਲ ਜਦੋਂ ਬਚਨ ਕਰਨਗੇ ਨਾਮ ਜਪਣ ਦੀ ਮਹਿਮਾ, ਜਪਣ ਵਾਲਿਆਂ ਦੀ ਮਹਿਮਾ, ਪਹਿਣ ਵਾਲਿਆਂ ਨੂੰ ਸਗੋਂ ਝਿੜਕਣਗੇ ਪਿਆਰ ਨਾਲ। ਕਹਿੰਦੇ ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰਖੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਧੜਕਾ ਖੇਤ, ਅਵਰ ਉਪਦੇਸ਼ ਆਪ ਨਾ ਤੜੇ ਆਵਤ ਜਾਪ ਜਨਮੈ ਭਰੇ। ਉਧਰੋਂ ਰੋਕਦੇ ਨੀ ਤਾਂ ਕਿ ਸਾਰਾ ਧਿਆਨ ਕੇਵਲ ਆਪਣੇ ਆਪ ਤੇ ਆ ਜਾਵੇ। ਸਤਸੰਗੀ ਜਦੋਂ ਬੇਨਤੀ ਕਰ ਰਿਹਾ ਸਾ ਗੁਰੂ ਦਾਤਾ ਜੀ ਦੇ ਚਰਨਾਂ ਦੇ ਅੰਦਰ, ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਨਹੀਂ ਇਹ ਪ੍ਰਸ਼ਾਦ ਤੇ ਛੱਤ ਦਾ ਕੋਈ ਨੇ, ਪਰ ਨਾ ਇਸ ਨੇ ਇਹ ਤੁਹਾਡੇ ਸਾਹਮਣੇ ਝੂਠ ਬੋਲਦਾ ਹੈ। ਸਹਿਬ ਕਹਿਣ ਲੱਗੇ ਪੁਰਖਾ ਦੱਸ, ਚਰਨਾਂ ਤੇ ਡੇਗ ਕੇ ਕਹਿਣ ਲੱਗਾ ਗਰੀਬ ਬਨਵਾ ਮੈਂ ਹੁਣ ਤੇਰੇ ਸਾਹਮਣੇ ਸੱਚ ਦੀ ਘਾਟ ਬਿਆਨ ਕਰਨ ਲੱਗਾ, ਸੁਣ ਮੈਂ ਤੂੰ ਜਾਣਦਾ ਹੈ ਪਰ ਤੇਰਾ ਹੁਕਮ ਨਹੀਂ ਸੁਣਾ ਨਹੀਂ ਪੈਣੀਏ। ਸਤਿਗੁਰੂ ਤੇਰੇ ਕੋਲੋਂ ਕਾਹਦਾ ਛਿਪਾ ਤੇ ਲੁਕਾ, ਤੇਰੀ ਤਾਂ ਪਾਈ ਏ ਖੇਡ, ਤੈਨੂੰ ਨਾ ਦੱਸਾਂ ਤੇ ਹੋਰ ਕਿਹਨੂੰ ਦੱਸਾਂ। ਗਰੀਬ ਨਵਾ ਤੇਰੀ ਮਿਹਰ ਦਾ ਸਦਕਾ ਜਿਸ ਦਿਨ ਤੇਰੇ ਚਰਨਾਂ ਚ ਆਇਆ ਸਾਂ ਉਸ ਦਿਨ ਤੋਂ ਪਹਿਲਾਂ ਮੈਂ ਤਕੜਾ ਵਿਦਵਾਨ, ਮੇਰੀ ਜਾਤ ਉੱਚੀ ਬ੍ਰਾਹਮਣਾਂ ਦੀ, ਹਜ਼ਾਰਾਂ ਲੋਕ ਮੇਰੇ ਅਦਬ ਤੇ ਸਤਕਾਰ ਵਿੱਚ ਖਲੋਤੇ ਸਨ। ਸਾਈਆਂ ਜਿਸ ਦਿਨ ਤੇਰੇ ਚਰਨਾਂ ਚ ਆਇਆ ਅੰਦਰ ਸ਼ਾਂਤ ਹੋ ਗਿਆ, ਸੇਵਾ ਤੇ ਸਿਮਰਨ ਨੇ ਰੰਗ ਲਗਾ ਦਿੱਤੇ। ਗਰੀਬ ਬਨਵਾ ਨਾ ਮੈਨੂੰ ਤੂੰ ਲੋਕਾਂ ਨੂੰ ਸੁਣਾਉਣ ਦੀ ਭੁੱਖ ਹੈ, ਨਾ ਲੋਕਾਂ ਦੀ ਗੱਲ ਸੁਣਨ ਦੀ ਭੁੱਖ ਰਹਿ ਗਈ ਆ, ਨਾ ਸਤਿਗੁਰੂ ਮੈਂ ਵਿਦਵਾਨ ਆ, ਨਾ ਹੁਣ ਮੈਂ ਬ੍ਰਾਹਮਣ ਆ, ਸਤਿਗੁਰੂ ਹੁਣ ਮੈਂ ਕੇਵਲ ਤੇ ਕੇਵਲ ਤੇਰਾ ਥਾਂ ਤੇ ਤੇਰੇ ਬਣਨ ਦੀ ਕੋਸ਼ਿਸ਼ ਕਰਦਾ, ਪਰ ਤੇਰੇ ਤੇ ਮੇਰੇ ਦਰਮਿਆਨ ਇੱਕ ਚੀਜ਼ ਮੈਨੂੰ ਅਜੇ ਤੰਗ ਕਰ ਰਹੀ ਹੈ, ਉਹ ਹੈ ਮੇਰੀ ਅੰਦਰਲੀ ਹਉਮੈ, ਮੇਰਾ ਅਹੰਕਾਰ, ਮੇਰੇ ਅੰਦਰ ਅਹੰਕਾਰ। ਸਤਿਗੁਰੂ ਇੱਕ ਤਰ੍ਹਾਂ ਦਾ ਨਹੀਂ ਵਿਦਵਾਨ ਆ, ਇਹ ਵੀ ਅਹੰਕਾਰ ਕਹਿ ਲੋ, ਮੇਰੀ ਜਾਤ ਉੱਚੀ ਇਹ ਵੀ ਅਹੰਕਾਰ ਕਹਿ ਲੋ, ਸੇਵਾ ਕਰਦਿਆਂ ਸੰਗਤਾਂ ਦੀ ਨਿਗਾਹ ਪੈ ਜਾਂਦੀ ਇਹ ਵੀ ਅਹੰਕਾਰ ਕਹਿ ਲੋ, ਦਾਦਿਆਂ ਮੈਂ ਕਿਹੜੀ ਕਿਹੜੀ ਬਾਤ ਕਰਾਂ ਤੇ ਮੈਨੂੰ ਲੱਗਾ ਵੀ ਜਿਵੇਂ ਕਿਹੜਾ ਉੱਚੀ ਜਾਤ ਦਾ ਉੱਚੇ ਪਣ ਦਾ ਕਿਹੜਾ ਅਹੰਕਾਰ ਇਹ ਮਨ ਗੰਦਾ ਕਰਦਾ ਹੈ ਨਾ। ਮੈਂ ਇਹਨੂੰ ਮੂਰਖ ਮਨ ਦੇ ਅਹੰਕਾਰ ਮਿਟਾਉਣ ਲਈ ਮੈਂ ਕੀ ਕਰਦਾ, ਰਾਤ ਨੂੰ ਸੰਗਤ ਦੀਆਂ ਪਤਲਾਂ ਜਾਂ ਬਰਤਨ ਸਾਫ਼ ਜਿਹੜੇ ਕਰਦਾ ਉਹਨਾਂ ਚੋਂ ਝੂਠ ਬਚਦੀ ਰਹਿੰਦੀ ਹੈ, ਉਹਨਾਂ ਨੂੰ ਪਾਸੇ ਪਾ ਲੈਂਦਾ ਜਿੰਨੀ ਕੁ ਮੇਰੀ ਭੁੱਖ ਹੋਵੇ। ਸਤਿਗੁਰੂ ਗੁਰਸਿੱਖਾਂ ਦੀ ਅੱਖ ਬਚਾ ਕੇ ਇਸ ਅਹੰਕਾਰ ਮਨ ਨੂੰ ਸੰਗਤ ਦੇ ਝੂਠ ਛਕਾਉਂਦਾ ਹਾਂ। ਸਹਿਬਾਨ ਸੱਚ ਕਹਿੰਦੇ ਨੇ ਮੈਂ ਪ੍ਰਸ਼ਾਦ ਨਹੀਂ ਛਕਦਾ ਪੰਗਤ ਵਿੱਚ ਬੈਠ ਕੇ, ਪਹਿਲਾਂ ਤੁਸੀਂ ਨਾ ਕੋਈ ਇਹ ਛੋਟੇ ਨੇ ਤਾਂ ਨੀ ਪੰਗਤ ਚ ਬਹਿਣਾ, ਹੁਣ ਅੰਦਰ ਕਹਿੰਦਾ ਇਹ ਗੁਰੂ ਦੇ ਪਿਆਰੇ ਇੰਨੇ ਉੱਚੇ ਨੇ ਮੂਰਖਾ ਤੂੰ ਇਹਨਾਂ ਦੇ ਬਰਾਬਰ ਬਹਿਣ ਦੇ ਲਾਇਕ ਨੇ। ਗੱਲ ਉਹੀ ਹੈ ਸਾਧ ਸੰਗਤ, ਪਰ ਸੋਚ ਬਦਲ ਗਈ, ਪਹਿਲਾਂ ਉਹ ਨੀਵੇਂ ਸਨ ਇਹ ਉੱਚਾ, ਹੁਣ ਇਹ ਸੰਗਤ ਉੱਚੀ ਤੇ ਇਹ ਆਪ ਨੀਵਾਂ ਹੋ ਗਿਆ। ਗਰੀਬ ਰਵਾ ਮੈਂ ਅਹੰਕਾਰੀ ਇਸ ਮੂਰਖ ਮਨ ਨੂੰ ਝੂਠ ਖਵਾ ਕੇ ਜਿਹੜਾ ਝੂਠ ਖਾਂਦਾ ਕਾਹਦਾ ਇਮਾਨ ਕਰੇਗਾ। ਹਾਂ ਝੂਠ ਖਾਣ ਵਾਲਾ ਤੇ ਮੈਂ ਤੈਨੂੰ ਆਖਾਂਗਾ, ਮੈਂ ਜੇ ਕਿਤੇ ਗੱਲ ਕਰਨ ਲੱਗਾਂਗਾ ਚਾਰ ਬੰਦੇ ਕਹਿਣਗੇ ਉਹ ਤੂੰ ਤਾਂ ਝੂਠ ਖਾਣ ਵਾਲਾ, ਤੂੰ ਹੀ ਕੋਈ ਬੰਦਾ ਏ, ਇਹਦੇ ਨਾਲ ਮੇਰੀ ਕੌਮੇ ਟੁੱਟੇਗੀ। ਜਦੋਂ ਗੁਰੂ ਅਮਰਦਾਸ ਪਿਤਾ ਜੀ ਨੇ ਬਚਨ ਸੁਣੇ, ਸਤਿਗੁਰੂ ਪਿਤਾ ਮਹਾਰਾਜ ਜੀ ਦੇ ਨੇਤਰ ਭਰੇ ਹੋਏ, ਕਹਿਣ ਲੱਗੇ ਭਾਈ ਜੋਧ ਸੱਚਮੁੱਚ ਤੂੰ ਐਹੋ ਜੀ ਅੰਦਰੋਂ ਜੁਗਤੀ ਬਣਾ ਲਈ ਆਪੇ ਨੂੰ ਮਾਰਨ ਦੇ, ਇਹ ਤੇਰੇ ਭਾਗ ਚੰਗੇ ਦੇ, ਅੱਜ ਤੋਂ ਬਾਅਦ ਤੂੰ ਕਦੇ ਝੂਠ ਨਹੀਂ ਖਾਏਗਾ, ਸੁੱਚਾ ਪੁਰਸ਼ਾਦ ਛਕਣਾ ਏ। ਅੱਗੇ ਤੇਰੇ ਅੰਦਰ ਅਹੰਕਾਰ ਬੈਠਾ ਸੀ ਨਾ, ਹੁਣ ਤੇਰੇ ਅੰਦਰ ਧੰਨ ਗੁਰੂ ਨਾਨਕ ਪਿਤਾ ਜੀ ਆਪ ਬੈਠਣਗੇ। ਸੱਚਮੁੱਚ ਹੈ ਜਦੋਂ ਇਸ ਤਰ੍ਹਾਂ ਉਹਨੇ ਉਸ ਤੋਂ ਬਾਅਦ ਪ੍ਰਸ਼ਾਦ ਛਕਣਾ, ਕਿਸੇ ਨੇ ਆਪ ਪੁੱਛਿਆ ਪੁਰਖਾ ਹੁਣ ਕਿਉਂ ਨੀ ਝੂਠ ਖਾਂਦਾ, ਕਹਿਣ ਲੱਗਾ ਅੰਦਰ ਅਹੰਕਾਰ ਬੈਠਾ ਸੀ ਜਿਸ ਦਿਨ ਦਾ ਗੁਰੂ ਨੇ ਵਚਨ ਕੀਤਾ ਏ, ਉਸ ਦਿਨ ਦਾ ਅੰਦਰ ਕੋਈ ਸੱਚ ਸਰੂਪ ਬੈਠਾ ਨਜ਼ਰ ਆਉਂਦਾ ਏ, ਮੈਂ ਉਹਨੂੰ ਝੂਠ ਭੋਜਨ ਕਿਵੇਂ ਛਕਾਵਾਂ, ਹੱਥ ਧੋ ਕੇ ਸੁੱਚਾ ਭੋਜਨ ਤਿਆਰ ਕਰਕੇ ਹੁਣ ਉਹਨੂੰ ਛਕਾਵਾਂ। ਸਤਸੰਗੀ ਜਣੋ ਇੱਕ ਇੱਥੇ ਨਾ ਕਿਧਰੇ ਭੁਲੇਖੇ ਚ ਰਹਿਣਾ, ਭਈ ਬੰਦਾ ਇਹ ਮੰਨਣਾ ਸੁਣ ਕੇ ਰੀਸ ਕਰਦਾ ਏ, ਗੱਲ ਝੂਠ ਖਾ ਕੇ ਨਹੀਂ, ਜੇ ਕੁਝ ਵੀ ਕੋਣਾ ਤੂੰ ਕਵੇ ਮੈਂ ਵੀ ਝੂਠ ਖਾ, ਮੇਰਾ ਮਾਣ ਬਣੇ, ਮੇਰਾ ਅਹੰਕਾਰ ਟੁੱਟੇਗਾ। ਹੋ ਸਕਦਾ ਝੂਠ ਖਾ ਕੇ ਸਾਡਾ ਅਹੰਕਾਰ ਬਣੇ ਵੀ ਮੈਂ ਤਾਂ ਤੁਹਾਡੀ ਝੂਠ ਹੀ ਕਰਦਾ ਵਾ। ਵੇਖਦੇ ਹੋ ਨਾ ਮੇਰੇ ਜਿਹਾ ਦਾ ਖਾਬ, ਅਸੀਂ ਸੰਗਤ ਦੇ ਦਾਸ ਹਾਂ ਪਰ ਅੰਦਰੋਂ ਅਹੰਕਾਰ ਨਾਲ ਇੰਨੇ ਭਰੇ ਪੀਤੇ ਹੋਏ, ਤੁਸੀਂ ਮਾੜਾ ਜਿਹਾ ਘਟਾਓ ਕਰ ਵੀ ਚਾਰ ਦਿਨ ਤੋਂ ਗੁਰਦੁਆਰੇ ਦੀ ਆ ਸੇਵਾ ਨਹੀਂ ਕਰਨੀ, ਕਹੇਗਾ ਕੋਰਟ ਚ ਜਾਣਾ ਪਰ ਘਟਾਉਣਾ ਕੌਣ ਖੁੱਲਦਾ ਤੂੰ ਮੈਨੂੰ, ਉਹ ਦਾਸ ਨੀ ਉਹ ਗੁਰੂ ਨਾਨਕ ਦੇ ਘਰ ਅਹੰਕਾਰ ਦਾ ਐਲਾਨ। ਸਤਸੰਗੀ ਜਦੋਂ ਤਾਂ ਹੀ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਬੜਾ ਗੁਰੂ ਦਾ ਉਪਦੇਸ਼ ਹੈ ਨਾ, ਹਰ ਜੀਵ ਲਈ ਵੱਖਰਾ ਤੁਹਾਡੀ ਬਿਰਤੀ ਦੇ ਮੁਤਾਬਕ ਵੇਖਣਾ ਕਿਹੜੀ ਚੀਜ਼ ਨਾਲ ਅਹੰਕਾਰ ਬਣਦਾ। ਸਤਿਗੁਰੂ ਕਹਿੰਦੇ ਉਹਨੂੰ ਤੋੜ ਇੱਕ ਗੁਰੂ ਕੇ ਪਿਆਰੋ ਸਿਮਰਨ ਕਰਦਾ ਏ, ਦੂਸਰਾ ਸੇਵਾ ਕਰਦਾ ਏ, ਉਹਦੇ ਨਾਲ ਸਤਿਗੁਰੂ ਜਗਾ ਦਿੰਦੇ ਸੋਝੀ ਆਪ ਪਾਉਂਦੇ ਨੇ, ਪਰ ਜੇ ਸੱਚੀ ਮੁੱਚੀ ਸਤਿਗੁਰੂ ਜੀ ਨੂੰ ਗੁਰੂ ਜਾਣ ਕੇ ਉਹਦੇ ਵੱਲ ਮੂੰਹ ਖੋਲਦੇ ਉਹਨਾਂ ਦੀ ਕਹਾਣੀ ਦੁਨੀਆਂ ਨਾਲ ਵੱਖਰੀ ਹੋ ਜਾਂਦੀ ਏ। ਸਾਹਿਬ ਨੇ ਉਹਦਾ ਨਾਂ ਰੱਖਿਆ ਦੇਵਤਾ, ਇਹ ਦੇਵਤਾ ਧਰਤੀ ਤੇ ਤੁਰਿਆ ਫਿਰਦਾ, ਇਹਦੇ ਅੰਦਰੋਂ ਦੈਵੀ ਗੁਣ ਪ੍ਰਕਾਸ਼ ਪ੍ਰਗਟ ਹੋਇਆ ਏ। ਜੋ ਰਸੋਈਆ ਉਹਨੂੰ ਗੁਰੂ ਕੇ ਲੰਗਰਾਂ ਦੀ ਰਸੋਈ ਦੀ ਸਤਿਗੁਰਾਂ ਨੂੰ ਸੇਵਾ ਦਿੱਤੇ ਤੇ ਇੰਨੀ ਸੁਚਮਤਾ ਵਿੱਚ ਲੈ ਕੇ ਆ ਗਏ, ਜਦੋਂ ਤੁਰਾਂਗੇ ਨਾ ਆਪਣੇ ਆਪ ਵੱਲ ਕਹਾਣੀ ਇਹ ਜੀਵਨ ਦੀ ਸਾਰੀ ਬਦਲ ਕੇ ਰਹਿ ਜਾਏਗੀ। ਸਤਿਗੁਰੂ ਪਿਤਾ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਗਰੀਬ ਨਿਵਾਸ ਪਿਤਾ ਜੀ ਕਹਿੰਦੇ ਨੇ ਇੱਥੇ ਪਿਆਰਿਓ ਜਦੋਂ ਗੁਰੂ ਕੀ ਬਾਣੀ ਨਾਲ ਜੁੜਾਂਗੇ ਨਾ, ਜੋ ਜੋ ਸਤਿਗੁਰੂ ਤਰਸ ਕਰਕੇ ਨਾਮ ਨਾਲ ਸ਼ਬਦ ਨਾਲ ਜੋੜਨਗੇ, ਕਿਉਂ ਜੋ ਸਾਡਾ ਜੀਵਨ ਜਿਹੜਾ ਉਹ ਖੁਸ਼ੀਆਂ ਦਾ ਉਹਦੀਆਂ ਮਿਹਰਾਂ ਨਾਲ ਭਰੇਗਾ। ਹੁਣ ਤਾਂ ਅੰਦਰ ਕਹਿੰਦਾ ਹੈ ਨਾ ਕੋਈ ਮੇਰੇ ਵਰਗਾ ਵੀ ਤੇ ਨੇੜੇ ਨਾ ਆਵੇ, ਫਿਰ ਅੰਦਰ ਕਹੇਗਾ ਆਏ ਮਿਲ ਗੁਰ ਸਿੱਖ ਆਏ ਨੀ ਮਿਲ। ਮੈਂ ਦੇਖਦਾ ਕਈ ਮਤਾਵਾਂ ਸਵੇਰੇ ਨਾ ਵੇਹਲੀਆਂ ਹੋ ਕੇ ਪ੍ਰਸ਼ਾਦ ਤਿਆਰ ਕਰਕੇ ਨਾ ਤੇ ਤਲਗੀਆਂ ਵਾਲੇ ਕੋਲ ਜਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਕੋਲ ਅਰਦਾਸਾਂ ਕਰਨਗੀਆਂ, ਸਤਿਗੁਰੂ ਕੋਈ ਆਪਣਾ ਸਿੱਖ ਭੇਜ ਅੱਜ ਇਸ ਘਰੋਂ ਪ੍ਰਸ਼ਾਦ ਛੱਕ ਜਾਵੇ। ਸਾਧ ਸੰਗਤ ਇੱਕ ਉਹ ਚਾਰ ਗੁਰੂ ਕੇ ਪਿਆਰੇ ਇਹੋ ਜਿਹੇ ਪਰਿਵਾਰ ਵੇਖੇ ਨੇ ਸੁਣੀ ਦਾ ਹੈ, ਇਹ ਤਾਂ ਸਦਾ ਕਿਸੇ ਨਾ ਕਿਸੇ ਗੁਰਸਿੱਖਾਂ ਨੂੰ ਪ੍ਰਸ਼ਾਦ ਛਕਾਉਣ ਤੇ ਲੱਗਾ ਰਹਿੰਦਾ, ਇਹਨੂੰ ਹੋਰ ਕੰਮ ਹੀ ਕੋਈ ਨਹੀਂ ਕਹਿ, ਕਿਉਂਕਿ ਸੋਚਦਾ ਪੜਕੇ ਨਾ ਨਿਰੰਕਾਰ ਦਿੰਦਾ ਏ। ਸਾਧ ਸੰਗਤ ਜਦੋਂ ਜਿਸ ਬੰਦੇ ਦਾ ਰੱਬ ਨਾਲ ਗੁਰੂ ਨਾਲ ਪਿਆਰ ਹੋਏਗਾ ਤੇ ਉਹਦੇ ਪਿਆਰਿਆਂ ਨੂੰ ਉਹ ਜ਼ਰੂਰ ਉਡੀਕੇਗਾ, ਉਹਦੇ ਪਿਆਰੇ ਇਸ ਗੱਲ ਦਾ ਪ੍ਰਤੀਕ ਨੇ ਭਈ ਸਾਈਂ ਜਿਹੜਾ ਏ ਇਹਦੇ ਤੇ ਪ੍ਰਸੰਨ ਹੋ ਕੇ ਕੱਲ ਨੂੰ ਜ਼ਰੂਰ ਇਹਦੇ ਘਰ ਆਏਗਾ। ਤਾਂ ਸਾਡੀ ਪਰੰਪਰਾ ਏ ਗੁਰੂ ਕੇ ਪਿਆਰਿਓ, ਸਤਿਗੁਰੂ ਕਹਿੰਦੇ ਸਾਨੂੰ ਇਹ ਨਹੀਂ ਕਹਿੰਦੇ ਤੁਸੀਂ ਕੋਈ ਸਿੱਖ ਹੋ ਤੁਹਾਡਾ ਕੰਮ ਹੈ ਕੇਵਲ ਛਕਣਾ, ਤੁਸੀਂ ਜਾਇਆ ਕਰੋ ਲੋਕਾਂ ਦੇ ਘਰ, ਨੀ ਸਾਨੂੰ ਘਰ ਲਿਆਉਣ ਦਾ ਹੁਕਮ ਹੈ, ਲਿਜਾਣ ਦਾ ਤੇ ਨਹੀਂ ਨਾ। ਜਿੱਥੇ ਉਹ ਭੇਜੇ ਜਾਈਏ, ਜਿੱਥੇ ਨਾ ਭੇਜੇ ਉੱਥੇ ਨਾ ਜਾਈਏ। ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਗਰੀਬ ਨਿਵਾਸ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ, ਆਖਦੇ ਨੇ ਆਪਣੇ ਅੰਦਰ ਨੂੰ ਸਤਿਗੁਰੂ ਜੀ ਦੇ ਚਰਨਾਂ ਵੱਲ ਜੋੜਨਾ, ਤੇ ਫਿਰ ਸਾਧ ਸੰਗਤ ਉਹਦੀਆਂ ਬਖਸ਼ਾ ਉਹਦੀਆਂ ਮਿਹਰਾਂ ਵੇਖੀਏ ਕਿਹੜੀ ਛੇਤੀ ਛੇਤੀ ਸਾਡੇ ਸਾਧਕਾਂ ਤੇ ਵਾਪਰਨਗੀਆਂ। ਫਿਰ ਕਹਾਂਗੇ ਆਓ ਗੁਰੂ ਕਿਉਂ ਸਿੱਖੋ, ਮਿਲ ਕੇ ਨਾਮ ਜਪੀਏ, ਤੇ ਜੇ ਪ੍ਰਸਿੱਧਾਂ ਨੇ ਮਿਲ ਕੇ ਕਿਸੇ ਦੇ ਔਗਣ ਹੀ ਪਿਆਰਿਓ ਸਾਂਝੇ ਕਰਨੇ, ਗੁਰਸਿੱਖ ਤਾਂ ਨਹੀਂ ਨਾ ਤੇ ਸਾਧਕਾਂ ਦਾ ਤਾਲੁਕ ਹੈ। ਬਾਹਰੋਂ ਨਿਵਾਸ ਜਿਹੜਾ ਮਰਜ਼ੀ ਹੋਵੇ, ਸਾਹਿਬ ਦਾ ਹੁਕਮ ਹੈ ਆਓ ਪਹਿਲਾਂ ਅਸੀਂ ਗੁਰਸਿੱਖਾਂ ਨੂੰ ਆਵਾਜ਼ ਮਾਰਾਂਗੇ। ਇੱਕ ਵਿਦਵਾਨ ਲਿਖਦਾ ਹੈ ਇਹ ਸ਼ਬਦ ਦੇ ਅੰਦਰ ਗੁਰੂ ਨਾਨਕ ਸਾਹਿਬ ਆਵਾਜ਼ ਮੈਂ ਮਾਰਦੇ ਨੇ, ਉਹ ਮੇਰੇ ਗੁਰੂ ਕੇ ਪਿਆਰਿਆ ਮੈਂ ਤੈਨੂੰ ਮਿਲਣਾ ਚਾਹੁੰਦਾ, ਤੂੰ ਆਪ ਮੈਨੂੰ ਮਿਲ। ਸਮੇਂ ਸਮੇਂ ਨਾਲ ਬਦਲਦੀ ਨਾ ਆਵਾਜ਼, ਪਹਿਲਾਂ ਗੁਰਸਿੱਖ ਗੁਰਸਿੱਖ ਨੂੰ ਮਿਲਦਾ ਏ, ਇਹ ਉਡੀਕਦਾ ਏ, ਫਿਰ ਸਤਿਗੁਰੂ ਇਹਨੂੰ ਉਡੀਕਦੇ ਨੇ, ਕਹਿੰਦੇ ਆ ਹਰਦੀਆਂ ਕਚਾ ਤਹਾਨੀਆਂ ਗੁਰਮੀਤ ਸੁਣਾਏ ਮੇਰੇ ਕੋਲ ਬਹੁ, ਤੂੰ ਰੱਬ ਨਾਲ ਜੁੜ ਮੈਂ ਤੈਨੂੰ ਉਹਦੇ ਘਰ ਦੀਆਂ ਅੰਦਰੋਂ ਕਹਾਣੀਆਂ ਸੁਣਾ ਪਾਂਗਾ। ਉਹ ਸੁਣਦਾ ਏ, ਉਹਦਾ ਅੰਦਰ ਪਿਆਰਾਂ ਨਾਲ ਭਰਦਾ ਏ, ਤੇ ਉਹ ਫਿਰ ਕਹਿੰਦਾ ਬਲਕਾਰੀ ਗੁਰ ਆਪਣੇ, ਮੈਂ ਸਦਕੇ ਬਲਕਾਰ ਸਤਿਗੁਰੂ ਤੁਹਾਡੇ ਤੋਂ, ਜਿਹਨੇ ਮੇਰੇ ਤੇ ਇਤਨੀ ਕਿਰਪਾ ਕੀਤੀ ਕਹਿ, ਜਿਹੜਾ ਮੈਨੂੰ ਉਹਦੇ ਘਰ ਦੀਆਂ ਬਾਤਾਂ ਸੁਣਾ ਪਿਆ ਕਹਿ। ਗੁਰੂ ਸਵਾਲਿਓ ਆਓ ਉਸ ਪਿਆਰੇ ਸਤਿਗੁਰੂ ਜੀ ਦੇ ਚਰਨਾਂ ਦਾ ਤਰਨ ਧਿਆਨ, ਸਾਰੀ ਸੰਗਤ ਰਲ ਕੇ ਉਸ ਨੂੰ ਕੇਵਲ ਉਹ ਹੋਵੇ, ਤੇ ਸਾਡਾ ਅੰਦਰ ਉਹਨੂੰ ਕਵੇ ਵਾਰ ਮਿਲ ਕੇ ਆਪੋ ਜੇ ਵਾਹਿਗੁਰੂ ਵਾਹਿਗੁਰੂ। ਅੱਲਾਹ ਕੇ ਨਾਮ ਜਪੀਏ ਪਿਆਰਿਓ, ਹੁਕਮ ਅਕਾਸ਼ੀ ਸਮਾਂ ਬਾਅਦ ਜਪਣਾ ਹੈ, ਸ਼ੁਕਰ ਸਾਡਾ ਨਿਸ਼ਾਨਾ ਵੀ ਦੇਈਏ, ਕਰੋ ਕਿਰਪਾ। ਇਸੇ ਤਰ੍ਹਾਂ ਵਿਚਕਾਰ ਮਹਾਂਪੁਰਖ ਲੋਕ ਜਪਣ ਵਾਲ ਕੰਜਲ ਸੰਗਤ ਕਰੀ ਦੇਖਿਆ ਹੈ, ਉਹ ਦੱਸਦੇ ਕਿ ਸਾਨੂੰ ਨਾ ਮਨ ਹੀ ਖਰਾਬ ਕਰਦਾ ਹੈ, ਨਾਮ ਵੀ ਜਪਣਾ ਹੈ ਨਾ ਤੇ ਮਨ ਕੋਈ ਨਾ ਕੋਈ ਸੋਚੀ ਜਾਏਗਾ, ਫਲਾਣੇ ਦੀ ਬਾਤ ਕੀ, ਇਹ ਕੀ ਕਰ ਰਿਹਾ, ਕਿਵੇਂ ਬੋਲਦਾ, ਕੁਝ ਨਾ ਕੁਝ ਕਰਨਾ ਹੈ। ਤੇ ਉਹਨੂੰ ਜ਼ਰੂਰ ਪਹਿਲਾਂ ਮਨ ਨੂੰ ਕਹਿ ਲੈਣਾ ਹੈ ਕਿ ਆਪਾਂ ਆਖੀਏ ਰਲ ਕੇ ਸਤਿਗੁਰੂ ਦੇ ਚਰਨਾਂ ਚ ਬੈਠੇ ਹਾਂ, ਫਿਰ ਇਸੇ ਤਰ੍ਹਾਂ ਨਾਮ ਨਾਲ ਜੁੜੇ ਰਹਿਣਾ ਹੈ ਜੀ। ਅਸਾਂ ਦੇਸ਼ ਸਾਈਂ ਦੇ ਜਾਣਾ, ਮਨਾਵੇ ਸਾਨੂੰ ਤੰਗ ਨਾ ਕਰੀ, ਅਸਾਂ ਦੇਸ਼ ਸਾਈਂ ਦੇ ਜਾਣਾ, ਮਨਾਵੇ ਸਾਨੂੰ ਤੰਗ ਨਾ ਕਰੀ, ਅਸਾਂ
ਵਾਹ।
ਵਾਹਿਗੁਰੂ ਜੀ ਕਾ ਖਾਲਸਾ।